ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਦਿੱਲੀ ਹਵੇਲੀ ਵਿਚ ਪਾਤਸ਼ਾਹ ਨੇ ਆਸਣ ਲਗਾਏ। ਇਨ੍ਹਾਂ ਕਾਜੀ ਮੁਲਾਣਿਆਂ ਨੇ ਜਾਣ ਬੁੱਝ ਕੇ ਔਰੰਗਜ਼ੇਬ ਨੂੰ ਆਖਿਆ ਕਿ ਬਾਦਸ਼ਾਹ ਜੀ ਇਨ੍ਹਾਂ ਦਾ ਆਸਣ ਉੱਥੇ ਲਗਾਓ ਜਿੱਥੇ ਇਹ ਮੰਨਿਆ ਜਾਂਦਾ ਹੈ। ਜਿਹੜਾ ਬੰਦਾ ਰਾਤ ਉੱਥੇ ਰਹਿ ਜਾਵੇ ਉਹ ਸਵੇਰੇ ਬਚ ਨਹੀਂ ਸਕਦਾ, ਦਿਨੋਂ ਵੀ ਉੱਥੇ ਲੰਘਣਾ ਔਖਾ ਹੋਏ, ਕੋਈ ਦਿਨ ਵੇਲੇ ਵੀ ਬੰਦਾ ਲੰਘ ਕੇ ਜਾਵੇ ਨਾ, ਉਸ ਭੂਤਾਂ ਦੀ ਹਵੇਲੀ ਦੇ ਦਰਵਾਜ਼ੇ ਤੋਂ ਲੰਘਣਾ ਬੜਾ ਔਖਾ ਹੈ, ਤੇ ਉੱਥੇ ਆਸਣ ਲਗਾਓ ਇਹਨਾਂ ਦਾ, ਅੱਜ ਰਾਤ ਉੱਥੇ ਰੱਖੋ। ਔਰੰਗਜ਼ੇਬ ਦਾ ਹੁਕਮ ਹੋ ਗਿਆ ਵੀ ਇਹਨਾਂ ਨੂੰ ਉਸ ਹਵੇਲੀ ਵਿਚ ਕੈਦ ਕੀਤਾ ਜਾਵੇ। ਤੇ ਪਾਤਸ਼ਾਹ ਜੀ ਜਿੱਥੇ ਜਾ ਕੇ ਬੈਠ ਜਾਣ ਖਾਲਸਾ ਜੀ, ਉੱਥੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ, ਸਭ ਦਾ ਬੇੜਾ ਪਾਰ ਕਰਨ ਵਾਲੇ ਆਸਣ ਗਾਇਆ। ਪੰਜ ਸਿੱਖ ਭਾਈ ਦਯਾਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਉਦਾ ਰਠੌਰ ਜੀ, ਇਹ ਉਰਲੇ ਦਰਵਾਜੇ ਤੇ ਬਾਰ ਬਾਰ ਹਨ। ਤੇ ਅੰਦਰਲੇ ਕਮਰੇ ਵਿਚ ਪਾਤਸ਼ਾਹ ਜੀ ਖਾਲਸਾ ਜੀ, ਲਗਭਗ ਅੱਧੀ ਰਾਤ ਦਾ ਸਮਾਂ ਮਹਾਰਾਜ ਉਸੇ ਤਰ੍ਹਾਂ ਆਸਣ ਤੇ ਬੈਠੇ ਹੋਏ ਰੱਬ ਦਾ ਭਜਨ ਕਰ ਰਹੇ ਹਨ। ਅੱਧੀ ਰਾਤ ਨੂੰ ਕੋਈ ਭਿਆਨਕ ਸ਼ਕਲ ਵਾਲਾ, ਜਿਹਨੂੰ ਕਹਿ ਲੋ ਪ੍ਰੇਤ, ਜਿਹਦੀ ਕੋਈ ਵਾਸ਼ਨਾ ਰਹਿ ਜਾਵੇ ਨਾ, ਉਹੀ ਪ੍ਰੇਤ ਬਣਦਾ ਹੈ। ਭਗਤ ਨਾਮਦੇਵ ਜੀ ਨੇ ਵੀ ਬਿਆਨ ਕੀਤਾ ਹੈ, ਤਿਲੋਚਨ ਜੀ ਨੇ ਬਿਆਨ ਕੀਤਾ, ਭਗਤਾਂ ਵਿਚ ਅਨੇਕ ਥਾਵਾਂ ਤੇ ਜ਼ਿਕਰ ਆਉਂਦਾ ਹੈ ਕਿ ਅੰਤ ਕਾਲ ਜਿਹਦੀ ਵਾਸ਼ਨਾ ਜਿੱਥੇ ਰਹਿ ਜਾਵੇ ਨਾ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ, ਵਾਸ਼ਨਾ ਬੱਧਾ ਆਵੇ ਜਾਵੇ। ਭਾਈ ਗੁਰਦਾਸ ਜੀ ਬਿਆਨ ਕਰਦੇ ਤੇ ਉਹਦੀ ਵਾਸ਼ਨਾ ਸੀ ਕਿ ਮੇਰੀ ਹਵੇਲੀ, ਇਸ ਕਰਕੇ ਪ੍ਰੇਤ ਭਿਆਨਕ ਸ਼ਕਲ ਵਾਲਾ ਜਦੋਂ ਪਾਤਸ਼ਾਹ ਦੇ ਸਾਹਮਣੇ ਆਇਆ, ਹਿਰਦਾ ਸ਼ੁੱਧ ਹੋਣ ਲੱਗਾ, ਕਹਿਣ ਲੱਗਾ ਮਹਾਰਾਜ ਕੋਈ ਸੇਵਾ ਬਖਸ਼ਿਸ਼ ਕਰੋ। ਪਾਤਸ਼ਾਹ ਜਾਣਦੇ ਹਨ ਕੌਣ ਹੈ, ਫਿਰ ਇਹਨੇ ਆਖਿਆ ਮਹਾਰਾਜ ਕੋਈ ਹੁਕਮ ਕਰੋ, ਕੁਛ ਛਕਣਾ ਹੈ। ਪਾਤਸ਼ਾਹ ਮੇਰੇ ਹੱਥ ਦਾ ਆਪ ਨੀ ਛਕ ਨਹੀਂ ਸਕਦੇ ਕਿਉਂਕਿ ਮੇਰਾ ਸਰੀਰ ਬਲਾ ਮਲੀਨ ਹੈ। ਇਹ ਵੀ ਦੱਸਦੇ ਵਿਦਵਾਨ ਜਨ ਕਿ ਜਿੱਥੇ ਬਹੁਤੀ ਗੰਦਗੀ ਹੋਵੇ ਨਾ, ਉੱਥੇ ਇਹਦਾ ਵਾਸਾ ਹੁੰਦਾ ਹੈ, ਤੇ ਇਹਦੇ ਕਿਲੋ ਇਹਦੇ ਨਾਲ ਜਦੋਂ ਕੋਈ ਬਹਿ ਜਾਵੇ ਨਾ, ਕੁਦਰਤੀ ਆ ਕੇ ਬਹਿ ਜਾਵੇ, ਇਹ ਤਾਂ ਹਰ ਥਾਂ ਤੇ ਹੁੰਦੇ, ਤੇ ਉੱਥੇ ਜੇ ਬਹਿ ਜਾਵੇ ਜਿੱਥੇ ਮੁਸ਼ਕ ਆਉਂਦੀ ਹੋਵੇ ਨਾ ਕਿਲੋ ਕਿਲੋ, ਉੱਥੇ ਮਾਨੋ ਪ੍ਰੇਤ ਜੋਨ ਦਾ ਵਾਸਾ ਹੈ। ਜਿੱਥੇ ਬਹੁਤ ਜ਼ਿਆਦਾ ਸਮੈਲ ਗੰਦੀ ਆਵੇ ਉੱਥੇ ਉਹ ਭੈੜੀ ਥਾਂ ਦਾ ਵਾਸਾ ਹੈ, ਉੱਥੇ ਰਹਿੰਦਾ ਹੈ। ਗੁਰੂ ਕੀ ਸੰਗਤ ਵਿੱਚ ਖਾਲਸਾ ਜੀ ਇਹ ਆਉਣ ਨੂੰ ਲੱਭਦੇ ਹਨ ਪਰ ਇੱਥੇ ਆ ਨਹੀਂ ਸਕਦੇ, ਇੱਥੇ ਆਉਣਗੇ ਤਾਂ ਇਹਨਾਂ ਦਾ ਭਲਾ ਹੀ ਹੋਵੇਗਾ, ਤਾਂ ਇਹ ਬਾਰ ਬਾਰ ਘੁੰਮਦੇ ਹਨ। ਪਾਤਸ਼ਾਹ ਤਾਂ ਦੂਰ ਹੀ ਰਿਹਾ, ਨੇੜੇ ਨਹੀਂ ਆ ਰਿਹਾ ਜੀ। ਕਹਿਣ ਲੱਗਾ ਪਾਤਸ਼ਾਹ ਜੀ ਕਿਰਪਾ ਕਰੋ, ਕੁਛ ਛਕਣਾ ਹੈ। ਪਾਤਸ਼ਾਹ ਆਨੰਦ ਚ ਬੈਠੇ ਹਨ। ਫਿਰ ਆਪਣੇ ਆਪ ਬਾਜ਼ਾਰ ਚਲਾ ਗਿਆ ਕਿ ਉੱਥੇ ਮਿਠਾਈਆਂ ਦੀ ਦੁਕਾਨ ਉਹ ਪਾਤਸ਼ਾਹ ਛਕਦੇ ਨਹੀਂ, ਕੁਝ ਮੇਵੇ ਫਲ ਫਰੂਟ ਆਦਿਕ ਉਹ ਲਏ ਇਹਨੇ, ਤੇ ਗੰਨਿਆਂ ਦੀ ਪੰਡ ਲੈ ਕੇ ਉਸੇ ਹਵੇਲੀ ਚ ਦੁਬਾਰਾ ਆ ਗਿਆ। ਹੁਣ ਇਹਦੇ ਲਈ ਖਾਲਸਾ ਚ ਕੋਈ ਔਖਾ ਨਹੀਂ ਸੀ, ਜਿੱਥੇ ਜਾਵੇ ਗੁਪਤ ਰੂਹਾਂ ਹਨ, ਜਿੱਥੇ ਮਰਜ਼ੀ ਵੜ ਜਾਂਦੀਆਂ। ਤੇ ਕਹਿਣ ਲੱਗਾ ਮਹਾਰਾਜ ਇਹ ਛਕੋ। ਪਾਤਸ਼ਾਹ ਕਹਿਣਗੇ ਚਲੋ ਤੇਰਾ ਪ੍ਰੇਮ ਹੈ, ਤੇਰਾ ਸਨੇਹ ਹੈ, ਤੇਰੀ ਸ਼ਰਧਾ ਹੈ, ਛਕ ਲੈਨੇ ਆ। ਤੇ ਪਾਤਸ਼ਾਹ ਨੇ ਇਹਦੀ ਸੇਵਾ ਛਕੀ, ਉਹ ਗੰਨੇ ਮਹਾਰਾਜ ਆਪ ਚੂਪਦੇ ਰਹੇ, ਉਹ ਛਿੱਲੜ ਪਾਤਸ਼ਾਹ ਨੇ ਬਾਰ ਬਾਰ ਗਿਰਦੇ ਰਹੇ, ਤੇ ਇਹ ਦੇਖ ਦੇਖ ਕੇ ਬੜਾ ਆਨੰਦਿਤ ਹੋ ਰਿਹਾ ਹੈ। ਫਿਰ ਪੁੱਛ ਹੀ ਲਿਆ ਮਹਾਰਾਜ ਨੇ, ਭਾਈ ਦੱਸ ਤੇਰੀ ਜੋਨੀ ਇਹ ਤੈਨੂੰ ਕਿਵੇਂ ਮਿਲੀ ਏ? ਉਹ ਕਹਿਣ ਲੱਗਾ ਮਹਾਰਾਜ ਜੀ ਇਹ ਜਗ੍ਹਾ ਹੈ ਨਾ ਜਿਹੜੀ, ਇਹ ਸਾਡੇ ਦੋ ਭਰਾਵਾਂ ਦੀ ਸੀ, ਝਗੜਾ ਸੀ, ਤੇ ਮੈਂ ਧਰਮ ਦੀ ਝੂਠੀ ਸਹੁੰ ਖਾ ਕੇ ਆਖਿਆ ਰੱਬ ਦੀ ਸਹੁੰ ਹੈ, ਇਹ ਜਗ੍ਹਾ ਮੇਰੀ ਏ। ਉੱਥੇ ਤਾਂ ਨਿਆਂ ਹੋ ਗਿਆ ਮਹਾਰਾਜ ਝੂਠੀ ਸਹੁੰ ਖਾ ਕੇ, ਪਰ ਪਾਤਸ਼ਾਹ ਅੱਗੇ ਤਾਂ ਫਿਰ ਝੂਠੀ ਸਹੁੰ ਨਹੀਂ ਚੱਲਦੀ ਨਾ, ਅੱਗੇ ਤਾਂ ਇਹ ਨਿਆਂ ਨਹੀਂ ਹੁੰਦਾ। ਉੱਥੇ ਕੂੜੇ ਨਾ ਟਿਕਣ, ਉੱਥੇ ਪਾਤਸ਼ਾਹ ਝੂਠੇ ਨੂੰ ਟਿਕਦੇ, ਤੇ ਮੇਰੀ ਵਾਸ਼ਨਾ ਇੱਥੇ ਰਹਿ ਗਈ, ਇਸ ਕਰਕੇ ਪਾਤਸ਼ਾਹ ਮੇਰੀ ਹਵੇਲੀ ਕਰਦਾ ਕਰਦਾ ਮੈਂ ਮਰ ਗਿਆ, ਤੇ ਮੈਂ ਇੱਥੇ ਵਸਿਆ ਹੋਇਆ। ਹੁਣ ਤੁਸੀਂ ਆਏ ਪਾਤਸ਼ਾਹ, ਕਿਰਪਾ ਕਰੋ ਕਿ ਮੇਰਾ ਬੇੜਾ ਮੁਕਤ ਕਰੋ। ਪਾਤਸ਼ਾਹ ਮਹਾਰਾਜ ਦਇਆ ਦੇ ਘਰ ਵਿੱਚ ਆਏ, ਕਹਿਣ ਲੱਗੇ ਇਸ ਤਰ੍ਹਾਂ ਕਰ, ਉਹ ਜਾ ਕੇ ਛਿੱਲੜ ਚੁੱਪ ਲੈ। ਜਦੋਂ ਉਹਨੇ ਛਿੱਲੜ ਮੂੰਹ ਚ ਪਾਏ ਖਾਲਸਾ ਜੀ, ਇਤਨਾ ਸਵਾਦ ਆਇਆ ਸ਼ੀਤ ਪ੍ਰਸ਼ਾਦ, ਉਸੇ ਵੇਲੇ ਹਿਰਦਾ ਸ਼ੁੱਧ ਹੁੰਦਾ ਗਿਆ। ਉਹ ਜਿਹੜੀ ਅੰਦਰ ਪ੍ਰੇਤ ਜੋਤ ਦੀ ਅਗਿਆਨਤਾ ਸੀ, ਮਲੇਨਤਾ ਸੀ, ਉਹ ਸਾਰੀ ਖਤਮ ਹੋ ਗਈ, ਤੇ ਇਹਦਾ ਬੇੜਾ ਮੁਕਤ ਹੋਇਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉੱਥੇ ਫਿਰ ਰਾਤ ਵੇਲੇ ਥੋੜਾ ਆਰਾਮ ਕੀਤਾ, ਤੇ ਇਤਨੀ ਦੇਰ ਨੂੰ ਮਹਾਰਾਜ ਅੰਮ੍ਰਿਤ ਵੇਲੇ ਜਾਗ ਪਏ ਹਨ। ਆਓ ਜਾਗ ਕੇ ਮਹਾਰਾਜ ਹੁਣ ਕੀ ਭਾਣਾ ਵਰਤਾ ਰਹੇ ਹਨ, ਆਓ ਇਸ ਕਥਾ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ।
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਰੂ ਕਰਤੇ ਬਹਿਰ ਕੋ ਦੀਏ ਚੁਪਾਕ ਬਗਾਏ।
ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਜਿਸ ਆਸਨ ਤੇ ਪਾਤਸ਼ਾਹ ਦਾ ਟਿਕਾਣਾ ਸੀ ਖਾਲਸਾ ਜੀ, ਤੇ ਮਹਾਰਾਜ ਗੰਨੇ ਚੂਬ ਚੁਬ ਕੇ ਉਹਦੇ ਛਿੱਲੜ ਸ਼ੀਤ ਪ੍ਰਸ਼ਾਦ ਉਹ ਪਾਤਸ਼ਾਹ ਬਾਹਰ ਗਿਰਦੇ ਰਹੇ, ਤੇ ਜਿਸ ਆਸਨ ਵੱਲ ਪਾਤਸ਼ਾਹ ਬੈਠੇ ਸਨ ਉਥੋਂ ਜਦੋਂ ਮਹਾਰਾਜ ਨੇ ਬਾਹਰ ਗਿਰੇ ਹਨ,
ਪਰੇ ਜਾਏ ਕਰ ਤਹ ਕਛੂ ਸਿੱਖ ਹੋਤੇ ਜਿਸ ਥਾਏ।
ਜਿੱਥੇ ਉਹ ਪੰਜ ਗੁਰੂ ਕੇ ਪਿਆਰੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਉਦਾ ਜੀ, ਇਹ ਪੰਜ ਗੁਰੂ ਕੇ ਪਿਆਰੇ ਦਾ ਆਸਨ ਸੀ, ਭਾਵ ਉੱਥੇ ਬੈਠੇ ਸਨ। ਰਾਤ ਇਹਨਾਂ ਨੇ ਉੱਥੇ ਬਤੀਤ ਕੀਤੀ ਤੇ ਉਸ ਪਾਸੇ ਵੱਲ ਮਹਾਰਾਜ ਜੀ ਨੇ ਛਿੱਲੜ ਗੇਰੇ ਹਨ।
ਚੌਪਾਏ ਇੱਕ ਸਿੱਖ ਨੇ ਲੈ ਕਰ ਮੁਖ ਪਾਇਓ।
ਉਹਨਾਂ ਛਿੱਲੜਾਂ ਵਿੱਚੋਂ ਗੁਰੂ ਕਾ ਪਿਆਰਾ ਇੱਕ ਸਿੱਖ, ਜਿਹਦਾ ਨਾਮ ਵਿਦਵਾਨ ਜਨ ਭਾਈ ਦਿਆਲਾ ਜੀ ਬਿਆਨ ਕਰਦੇ ਹਨ, ਭਾਈ ਦਿਆਲਾ ਜੀ ਨੇ ਉਹ ਛਿੱਲੜ ਥੋੜੇ ਚੁੱਕ ਕੇ ਨਾ ਆਪਣੇ ਜਦੋਂ ਮੁਖ ਵਿੱਚ ਪਾਏ ਹਨ।
ਚੋਪਤ ਪਇਓ ਸਵਾਦ ਰਸ ਆਇਓ।
ਉਹ ਸਾਰਾ ਵਾਰਤਾ ਸੁਣ ਰਹੇ ਸਨ, ਸਾਰਾ ਨਜ਼ਾਰਾ ਵੇਖ ਰਹੇ ਸਨ ਕਿ ਛਿੱਲੜ ਪਾਤਸ਼ਾਹ ਨੇ ਬਾਹਰ ਗੇਰੇ ਹਨ, ਤੇ ਜਦੋਂ ਉਹਨੇ ਸ਼ੀਤ ਪ੍ਰਸ਼ਾਦ ਉਹ ਸ਼ੀਤ ਛਿੱਲੜ ਆਪਣੇ ਮੁਖ ਵਿੱਚ ਪਾਏ ਹਨ।
ਗੁਰੂ ਉਚਿਸ਼ਟ ਕੋ ਕਰਿਓ ਆਹਾਰਾ।
ਗੁਰੂ ਮਹਾਰਾਜ ਦਾ ਸ਼ੀਤ ਪ੍ਰਸ਼ਾਦ ਜਦੋਂ ਉਹਨੇ ਇਹਦਾ ਆਹਾਰ ਕੀਤਾ ਹੈ ਆਪਣੇ ਮੁਖ ਵਿੱਚ ਪਾਏ ਹਨ।
ਜਗਤ ਸਹਿਤ ਪਾ ਤਤ ਛਿਨ ਪਾਰਾ।
ਉਸੇ ਵੇਲੇ ਸਾਰੀ ਸ਼ਕਤੀ ਆ ਗਈ ਖਾਲਸਾ ਜੀ, ਭਾਵ ਦੀਨ ਦੁਨੀਆਂ ਦਾ ਮਾਲਕ ਬਣਨ ਦੀ ਸ਼ਕਤੀ ਉਹਦੇ ਵਿੱਚ ਆ ਗਈ, ਲੋਕ ਪਰਲੋਕ ਦੀ ਸ਼ਕਤੀ ਉਹਦੇ ਵਿੱਚ ਹੈ। ਐਸੇ ਸ਼ੀਤ ਪ੍ਰਸ਼ਾਦ ਛਕਣ ਸਾਰ ਭਾਈ ਦਿਆਲਾ ਜੀ ਦੇ ਅੰਦਰ ਇਹ ਸ਼ਕਤੀ ਆ ਗਈ।
ਅਹੰਕਾਰ ਅਦਕ ਔਰ ਫੂਲਾ।
ਤੇ ਉਹਦੇ ਮਨ ਵਿੱਚ ਬੜਾ ਅਹੰਕਾਰ ਵੀ ਆ ਗਿਆ, ਪਾਤਸ਼ਾਹ ਅਹੰਕਾਰ ਦੂਰ ਕਰਨ ਵਾਲੇ ਹਨ ਤੇ ਬਹੁਤ ਅਹੰਕਾਰ ਹੋ ਗਿਆ।
ਜਾਣਤ ਪਇਓ ਨਾ ਕੋ ਮਮ ਤੂਲਾ।
ਤੇ ਭਾਈ ਦਿਆਲਾ ਜੀ ਹੁਣ ਜਾਣਦੇ ਹਨ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਹੋਣਾ, ਜਿਤਨੀ ਤਾਕਤ ਮੇਰੇ ਵਿੱਚ ਹੈ ਉਤਨੀ ਕਿਸੇ ਵਿੱਚ ਨਹੀਂ ਹੋਣੀ।
ਇਸੇ ਪ੍ਰਕਾਰ ਪਏ ਪੁਨਸਾਰ।
ਇਸ ਤਰ੍ਹਾਂ ਖਾਲਸਾ ਜੀ ਰਾਤ ਵੇਲੇ ਭਾਣਾ ਬਤੀਤ ਹੋਇਆ ਤੇ ਸਵੇਰ ਹੋ ਗਈ ਹੈ।
ਸੂਰਜ ਉਦਿਓ ਮਿਟਿਓ ਅੰਧਕਾਰ।
ਜਦੋਂ ਸੂਰਜ ਚੜਿਆ ਤੇ ਹਨੇਰਾ ਖਤਮ ਹੋ ਗਿਆ।
ਤਬ ਤੁਰ ਕੇ ਸੁਰ ਕੇ ਨਰ ਆਏ।
ਦਿਨ ਵੇਲੇ ਔਰੰਗਜ਼ੇਬ ਦੇ ਬੰਦੇ ਇਹਦੇ ਸਿਪਾਹੀ ਜਦੋਂ ਇਧਰ ਆਏ ਹਨ।
ਸਾਤ ਰੂਪ ਸਤ ਗੁਰੂ ਜਿਸ ਥਾਏ।
ਜਿਸ ਥਾਂ ਤੇ ਭੂਤਾਂ ਦੀ ਹਵੇਲੀ ਉਸ ਹਵੇਲੀ ਵੀ ਸ਼ਾਂਤ ਰੂਪ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ।
ਨਹੀਂ ਪ੍ਰੇਤ ਨੇ ਕਛੂ ਬਿਗਾਰਾ।
ਜਦੋਂ ਇਧਰ ਆ ਕੇ ਵੇਖਿਆ ਉਹਨਾਂ ਨੇ ਸਿਪਾਹੀਆਂ ਨੇ ਕਿ ਇਸ ਹਵੇਲੀ ਵਿੱਚ ਤਾਂ ਪ੍ਰੇਤ ਦਾ ਵਾਸਾ ਸੀ ਤੇ ਇਸ ਪ੍ਰੇਤ ਨੇ ਇਹਨਾਂ ਨੂੰ ਕੁਛ ਨਹੀਂ ਆਖਿਆ।
ਨਹੀਂ ਤਰਸੇ ਬੈਠੇ ਸੁਖ ਭਾਰਾ।
ਇਹ ਡਰੇ ਵੀ ਨਹੀਂ, ਇਹ ਉਸੇ ਤਰ੍ਹਾਂ ਅਜੇ ਵੀ ਬੈਠੇ ਹਨ ਕਿ ਰਾਤ ਇਹਨਾਂ ਦੀ ਬਤੀਤ ਹੋ ਗਈ, ਦਿਨ ਚੜ ਗਿਆ ਹੈ, ਇਹ ਉਸੇ ਤਰ੍ਹਾਂ ਬੈਠੇ ਹਨ।
ਸੁਣ ਗੁਰੂ ਹਕਾਰਨ ਕਰੇ।
ਤੇ ਇਸ ਤਰ੍ਹਾਂ ਖਾਲਸਾ ਜੀ ਉਹ ਪਾਤਸ਼ਾਹ ਨੇ ਉਹਨਾਂ ਨੂੰ ਬੁਲਾਇਆ ਹੈ।
ਤੁਰਕੇਸ਼ਵਰ ਨੇ ਉਰ ਹੱਠ ਧਰੇ
ਤੇ ਇਸ ਤੁਰਕੇਸ਼ਵਰ ਜਿਹੜਾ ਔਰੰਗਜ਼ੇਬ ਹੈ ਇਹਨੇ ਬੜਾ ਹੱਠ ਕੀਤਾ ਹੋਇਆ ਹੈ
ਕਿਸੇ ਭਵਨ ਵਿਖੇ ਤੈ ਜਬੇ
ਤੇ ਜਦੋਂ ਇਹ ਆਪਣੇ ਭਵਨਾਂ ਵਿੱਚੋਂ ਬਾਹਰ ਨਿਕਲੇ ਹਨ
ਸਿੱਖ ਸੰਗੀ ਜੇ
ਤਬੈ ਪਾਤਸ਼ਾਹ ਨੂੰ ਲੈਣ ਵਾਸਤੇ ਆਏ ਸਨ ਤੇ ਉਹ ਮਹਾਰਾਜ ਵੀ ਆਪਣੇ ਕਮਰੇ ਵਿਚੋਂ ਬਾਹਰ ਆਏ ਤੇ ਪੰਜ ਸਿੱਖ ਵੀ ਬਾਹਰ ਆਏ ਹਨ
ਵੰਦਨ ਕੇਨ ਚਰਨ ਸਿਰ ਧਰ ਕੇ
ਤੇ ਇਹਨਾਂ ਪੰਜਾਂ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਹੈ ਸੀਸ ਧਾਰਨ ਕਰਕੇ
ਬੋਲਿਓ ਦੁਆ ਕਰ ਜੋਰਨ ਕਰਕੇ
ਦੋਵੇਂ ਹੱਥ ਜੋੜ ਕੇ ਗੁਰੂ ਕੇ ਪਿਆਰੇ ਕਹਿਣ ਲੱਗੇ ਹਨ
ਸ੍ਰੀ ਸਤਿਗੁਰ ਕਿਉਂ ਸੰਕਟ ਸਹੀ ਹੈ
ਇਹਨਾਂ ਪੰਜਾਂ ਵਿੱਚੋਂ ਭਾਈ ਦਿਆਲਾ ਜੀ ਜਿਨੇ ਰਾਤ ਵਿਚ ਪਾਤਸ਼ਾਹ ਦੇ ਸ਼ੀਤ ਪ੍ਰਸ਼ਾਦ ਛਕਿਆ ਹੈ ਉਹ ਗੰਨਿਆਂ ਦਾ ਛਿੱਲੜ ਹੀ ਚੋਪਿਆ ਹੈ ਖਾਲਸਾ ਜੀ ਉਹ ਤੇ ਉਹਨਾਂ ਨੇ ਹੱਥ ਤੋੜ ਕੇ ਬੇਨਤੀ ਕੀਤੀ ਪਾਤਸ਼ਾਹ ਜੀ ਇਤਨੇ ਦੁੱਖ ਕਿਉਂ ਸਹਿਣ ਕਰਦੇ ਹੋ
ਉਹ ਕਹੋ ਨੈਣ ਸਹਿਣ ਸੋ ਕਹੀ ਹੈ
ਇੱਕ ਵਾਰੀ ਮਹਾਰਾਜ ਜੀ ਅੱਖਾਂ ਦਾ ਇਸ਼ਾਰਾ ਹੀ ਕਰ ਦੋ ਬਸ ਤੁਸੀਂ ਆਪਣੇ ਨੇਤਰ ਨਾਲ ਪਾਤਸ਼ਾਹ ਹਾਂ ਹੀ ਕਰ ਦੋ ਨੇਤਰ ਝੁਕਾ ਦੋ ਇੱਕ ਵਾਰੀ ਮੈਂ ਸਮਝ ਜਾਵਾਂਗਾ
ਮੈਂ ਸਮਰੱਥ ਹਾਂ ਸਗਰੇ ਭਾਤ
ਮਹਾਰਾਜ ਜੀ ਤੁਸੀਂ ਇਸ਼ਾਰਾ ਹੀ ਕਰੋ ਬਸ ਬਾਕੀ ਮੈਂ ਸਮਰੱਥ ਹਾਂ ਸਭ ਤਰੀਕੇ ਨਾਲ ਜੋ ਮੈਂ ਚਾਹੁੰਦਾ ਹਾਂ ਪਾਤਸ਼ਾਹ ਉਹੀ ਕਰ ਦੇਵਾਂਗਾ
ਚਾਹੋ ਸੋ ਕਰੋ ਪਿੱਖੋ ਸਖਿਆਤ
ਤੁਸੀਂ ਸਾਹਮਣੇ ਵੇਖ ਲੈਣਾ ਪਾਤਸ਼ਾਹ ਜੇ ਤੁਹਾਡਾ ਇਸ਼ਾਰਾ ਹੋ ਗਿਆ ਨਾ ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਕੜਕਾਣੀ ਹੈ ਤੇ ਉਸੇ ਵੇਲੇ ਕਰ ਦੇਵਾਂਗਾ ਮਹਾਰਾਜ ਜੀ ਆਪ ਜੀ ਵੇਖਦੇ ਰਹਿਣਾ
ਸੌ ਹਜ਼ਾਰ ਲੱਖਨ ਕਿਆ ਗਨੋ
ਇਹ ਮਹਾਰਾਜ ਸਤਿਗੁਰ ਪਾਤਸ਼ਾਹ ਜੀ ਇਹ ਸੌ ਬੰਦੇ ਹਜ਼ਾਰ ਬੰਦੇ ਲੱਖਾਂ ਬੰਦੇ ਮੈਂ ਇਹਨਾਂ ਬਾਰੇ ਨਹੀਂ ਜਾਣਦਾ
ਤੁਰਕ ਤੁਰਕ ਪਤ ਜੁਤ ਸਭ ਹਨ
ਜਿਤਨੇ ਹਨ ਮਹਾਰਾਜ ਇਹ ਤੁਰਕ ਮਲੇਸ਼ ਬਿਰਤੀ ਵਾਲੇ ਸਤਿਗੁਰ ਜੀ ਇਹਨਾਂ ਦਾ ਜਿਹੜਾ ਬਾਦਸ਼ਾਹ ਹੈ ਇਹ ਮਲੇਸ਼ ਬਿਰਤੀ ਵਾਲਾ ਸਭ ਨੂੰ ਮੈਂ ਤੈਸ਼ ਨੈਸ਼ ਕਰ ਦੇਵਾਂਗਾ
ਬਾਕੀ ਸੰਤਤ ਰਹਿ ਨਾ ਜੈਸੇ
ਤੇ ਮਹਾਰਾਜ ਇਹਨਾਂ ਦੀ ਔਲਾਦ ਵੀ ਨਹੀਂ ਰਹੇਗੀ ਇਹਨਾਂ ਨੇ ਤਾਂ ਕੀ ਰਹਿਣਾ ਇਹਨਾਂ ਦੀ ਔਲਾਦ ਵੀ ਖਤਮ ਹੋ ਜਾਵੇਗੀ
ਕਰ ਕਰਮ ਦਿਖਾਵੋ ਐਸੇ
ਤੇ ਇੱਕ ਵਾਰੀ ਮਹਾਰਾਜ ਮੈਂ ਐਵੇਂ ਦਾ ਕਾਰਜ ਕਰਾਂਗਾ ਕਿ ਸਭ ਇਹ ਦੇਖਦੇ ਰਹਿ ਜਾਣਗੇ
ਮੈਂ ਜੇ ਬਿਲੰਬ ਕਛ ਲਹੋ
ਤੇ ਮਹਾਰਾਜ ਕੋਈ ਦੇਰੀ ਨਹੀਂ ਹੋਣੀ ਫਿਕਰ ਨਾ ਕਰੋ ਬਸ ਇੱਕ ਖਿੰਨ ਵਿੱਚ ਮਹਾਰਾਜ ਇਹਨਾਂ ਤੁਰਕਾਂ ਦਾ ਨਾਸ਼ ਕਰ ਦੇਵਾਂਗਾ
ਪਰ ਕਰੋ ਜੇ ਆਇਸ ਕਹੋ
ਤੇ ਮਹਾਰਾਜ ਜੇ ਆਪ ਜੀ ਜੋ ਹੁਕਮ ਕਰੋਗੇ ਮੈਂ ਉਹੀ ਕਰ ਦੇਵਾਂਗਾ ਇੱਕ ਵਾਰੀ ਹੁਕਮ ਤਾਂ ਕਰੋ ਪਾਤਸ਼ਾਹ ਆਪਣੀ ਅੱਖਾਂ ਨਾਲ ਇਸ਼ਾਰਾ ਕਰ ਦੋ
ਦਿੱਲੀ ਅਰ ਲਵਪੁਰ ਬੰਡ ਖਾਨਾ
ਤੇ ਮਹਾਰਾਜ ਦਿੱਲੀ ਅਤੇ ਲਾਹੌਰ ਜਿੱਥੇ ਇਹਨਾਂ ਤੁਰਕਾਂ ਦੇ ਮਲੇਸ਼ਾਂ ਦੇ ਵੱਡੇ ਵੱਡੇ ਮਹਿਲ ਹਨ
ਜਿਨ ਮਹਿ ਤੁਰਕਨ ਜੋਰ ਮਹਾਨਾ
ਤੇ ਇਹਨਾਂ ਦੋਵਾਂ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਇਹਨਾਂ ਤੁਰਕਾਂ ਦਾ ਮਲੇਸ਼ਾਂ ਦਾ ਜੋਰ ਹੈ
ਇਸਤਰੀ ਆਦਿ ਸੁਤਾ ਸੁਤ ਸਾਰੇ
ਤੇ ਇਹਨਾਂ ਦੇ ਪੂਰੇ ਪਰਿਵਾਰ ਸਹਿਤ ਇਹਨਾਂ ਦੀਆਂ ਮਹਾਰਾਣੀਆਂ ਵੀ ਬੀਬੀਆਂ ਵੀ ਬੇਗਮਾਂ ਵੀ ਅਤੇ ਜਿਹੜੇ ਬੱਚੇ ਵੀ ਹਨ
ਵਸਹਿ ਮਲੇਸ਼ ਸਹਿਤ ਪਰਿਵਾਰ
ਜਿੱਥੇ ਇਹ ਮਲੇਸ਼ ਆਪਣੇ ਪਰਿਵਾਰ ਸਹਿਤ ਨਿਵਾਸ ਕਰਦੇ ਹਨ
ਦੋਨੋ ਨਗਰਨ ਕੀ ਛਤ ਜੇਤੇ
ਦੋਵਾਂ ਨਗਰਾਂ ਦੀ ਜਿਤਨੀ ਧਰਤੀ ਹੈ ਮਹਾਰਾਜ ਜੀ
ਆਪਣੇ ਹੱਥ ਉਠਾਵੋ ਤੇਤੇ
ਦੋਵਾਂ ਨੂੰ ਆਪਣੇ ਹੱਥ ਤੇ ਉਠਾ ਕੇ ਮਹਾਰਾਜ ਦਿੱਲੀ ਨੂੰ ਇੱਕ ਹੱਥ ਤੇ ਉਠਾਵਾਂਗਾ ਦੂਜੇ ਹੱਥ ਉੱਤੇ ਲਾਹੌਰ ਨੂੰ ਉਠਾਵਾਂਗਾ
ਵੱਡੇ ਬੇਗ ਸੋ ਇਨ ਟਕਰਾਏ
ਤੇ ਬਹੁਤ ਬੇਗ ਨਾਲ ਪਾਸਾ ਟਕਰਾ ਦੇਵਾਂਗਾ ਦਿੱਲੀ ਲਾਹੌਰ ਨੂੰ ਇਤਨੀ ਤਾਕਤ ਹੈ ਮਹਾਰਾਜ ਕਿਤਨਾ ਵੱਡਾ ਦਿੱਲੀ ਦਾ ਇਲਾਕਾ ਹੈ ਤੇ ਉਹਨੂੰ ਇੱਕ ਹੱਥ ਥੱਲੇ ਪਾਵਾਂਗਾ ਚੱਕ ਲਾਂਗਾ ਦਿੱਲੀ ਨੂੰ ਉੱਤੇ ਦੂਜਾ ਹੱਥ ਲਾਹੌਰ ਵੱਲ ਪਾਵਾਂਗਾ ਤੇ ਮਹਾਰਾਜ ਉਹਨੂੰ ਵੀ ਚੱਕ ਕੇ ਨਾ ਉੱਤੇ ਇਤਨੇ ਜ਼ੋਰ ਨਾਲ ਟਕਰਾਵਾਂਗਾ ਦਿੱਲੀ ਅਤੇ ਲਾਹੌਰ ਨੂੰ
ਭਗਨ ਕਰੋ ਮੰਦਰ ਸਮੁਦਾਇ।
ਇਹਨਾਂ ਸਭਨਾ ਦੇ ਜਿਹੜੇ ਮਹਿਲ ਹਨ, ਵੱਡੇ ਵੱਡੇ ਆਲੀਸ਼ਾਨ ਬੰਗਲੇ ਹਨ, ਸਭ ਨੂੰ ਮਹਾਰਾਜ ਤੈਸ਼ ਨੈਸ਼ ਕਰ ਦੇਵਾਂਗਾ।
ਉਹਨੇ ਆਉਂਦੇ ਕਰ ਦੇਵੋ ਗੇਰ,
ਤੇ ਮਹਾਰਾਜ ਫਿਰ ਮੁੱਦੇ ਮਾਰ ਕੇ ਸਭਨਾ ਨੂੰ ਗੇਰ ਦੇਵਾਂਗਾ।
ਜਿਸ ਤੇ ਦੁਸ਼ਟ ਨਾ ਉਕਸਹਿ ਫੇਰ,
ਜਿਸ ਕਰਕੇ ਇਹ ਦੁਸ਼ਟ ਮੁੜ ਕੇ ਮੂੰਹ ਨੀ ਤੱਕਣ ਦੇ ਉੱਤੇ, ਭਾਵ ਇਹਨਾਂ ਦਾ ਮੁੜ ਕੇ ਪਾਤਸ਼ਾਹ ਜਨਮ ਵੀ ਨੀ ਹੋਣਾ, ਇਹ ਉੱਥੇ ਮਰ ਕੇ ਫਿਰ ਗੋਤੇ ਖਾਣਗੇ ਨਰਕਾਂ ਵਿੱਚ।
ਇਤਿਆਦਿਕ ਹੈ ਸ਼ਕਤ ਵਿਸ਼ਾਲਾ,
ਇਤਿਆਦਿਕ ਪਾਤਸ਼ਾਹ ਇਹ ਸ਼ਕਤੀ ਮੇਰੇ ਵਿੱਚ ਹੈ,
ਬਾਕੀ ਆਪ ਕੀ ਜਹੈ ਇਸ ਕਾਲਾ।
ਪਰ ਇਸ ਵੇਲੇ ਮਹਾਰਾਜ ਤੁਹਾਡਾ ਹੁਕਮ ਚਾਹੁੰਦਾ ਹਾਂ, ਆਪ ਜੀ ਹੁਕਮ ਕਰੋ ਆਪਣੀ ਜ਼ੁਬਾਨ ਤੋਂ ਪਾਤਸ਼ਾਹ, ਜੇ ਹੁਕਮ ਨੀ ਕਰਨਾ ਮਹਾਰਾਜ ਆਪਣੇ ਨੇਤਰਾਂ ਦੁਆਰਾ ਇਸ਼ਾਰਾ ਹੀ ਕਰ ਦੋ, ਤੁਹਾਡਾ ਇਸ਼ਾਰਾ ਹੀ ਚਾਹੁੰਦਾ ਹਾਂ।
ਰਾਵਰ ਕੇਰੇ ਅਨਾਦਰ ਕਰਈ,
ਇਹਨਾਂ ਨੇ ਮਹਾਰਾਜ ਆਪ ਜੀ ਦਾ ਬਹੁਤ ਅਨਾਦਰ ਕੀਤਾ ਹੈ, ਅਪਮਾਨ ਕੀਤਾ ਹੈ।
ਤੁਰਕ ਮੰਦ ਮਤ ਕੁਛ ਨਾ ਵਿਚਰਏ,
ਇਹ ਤੁਰਕ ਮਲੇਸ਼ ਬੁੱਧੀ ਵਾਲੇ ਮਹਾਰਾਜ ਤੁਛ ਬੁੱਧੀ ਵਾਲੇ ਹਨ, ਇਹ ਤੁਹਾਡਾ ਸਤਿਕਾਰ ਕਰਨਾ ਨਹੀਂ ਜਾਣਦੇ ਕਿ ਆਪ ਜੀ ਕੌਣ ਹੋ, ਇਹਨਾਂ ਨੂੰ ਨਹੀਂ ਪਤਾ।
ਕੇਦਾਰ ਖਰੇ ਚਹੋ ਪਾਸੇ,
ਇਸ ਤਰ੍ਹਾਂ ਜਦੋਂ ਉਸ ਗੁਰੂ ਕੇ ਪਿਆਰੇ ਨੇ ਆਖਿਆ ਤੇ ਚੌਂਕੀਦਾਰ ਚਾਰੋ ਪਾਸੇ ਖੜੇ ਸਨ।
ਕੈਦ ਕਰਿਓ ਚਾਹਤ ਦੁਖ ਰਾਸੇ,
ਤੇ ਮਹਾਰਾਜ ਇਹ ਤੁਹਾਨੂੰ ਵੀ ਤਾਂ ਕੈਦ ਕਰਨ ਲਈ ਆਏ ਹਨ, ਤੁਹਾਨੂੰ ਦੁੱਖ ਦੇਣ ਲਈ ਆਏ ਹਨ।
ਇਨ ਤੇ ਕਿਉਂ ਸਹੀਏ ਅਪਮਾਨ,
ਤੇ ਮਹਾਰਾਜ ਜੀ ਕਿਉਂ ਅਪਮਾਨ ਸਹਿਣ ਕਰਦੇ ਹੋ ਇਹਨਾਂ ਦਾ, ਮਹਾਰਾਜ ਜੀ ਕਿਉਂ ਦੁੱਖ ਸਹਿਣ ਕਰਦੇ ਹੋ ਇਹਨਾਂ ਤੋਂ।
ਕਰੋ ਪਰ ਹੈ ਪਗ ਆਨ,
ਤੇ ਮਹਾਰਾਜ ਜੀ ਇਸ ਤਰ੍ਹਾਂ ਦਾ ਭਾਣਾ ਵਰਤਾਓ ਕਿ ਸਭ ਤੁਹਾਡੇ ਚਰਨਾਂ ਵਿੱਚ ਆ ਕੇ ਮੱਥਾ ਟੇਕਣ।
ਇਮ ਸਿੱਖ ਤੇ ਸੁਣ ਕਰ ਮੁਸਕਾਏ,
ਇਸ ਤਰ੍ਹਾਂ ਜਦੋਂ ਭਾਈ ਦਿਆਲਾ ਜੀ ਨੇ ਆਖਿਆ ਤੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੁਣਿਆ ਹੈ, ਦੂਰ ਗੁਰੂ ਕੇ ਪਿਆਰੇ ਉਹ ਵੀ ਖੜੇ ਹਨ ਨਾਲ, ਤੇ ਆਲੇ ਦੁਆਲੇ ਸਿਪਾਹੀ ਖੜੇ ਦੂਰ ਦੂਰ ਘੇਰਾ ਪਾ ਕੇ, ਇਹ ਗੱਲਾਂ ਦੋਵਾਂ ਦੀ ਨੇੜੇ ਨੇੜੇ ਹੋ ਰਹੀਆਂ, ਸਾਹਮਣੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਨਾਲ ਹੀ ਖੜੇ ਭਾਈ ਦਿਆਲਾ ਜੀ। ਜਦੋਂ ਮਹਾਰਾਜ ਨੇ ਸੁਣਿਆ, ਸੁਣਦੇ ਰਹੇ ਪਾਤਸ਼ਾਹ, ਤੇ ਸੁਣ ਕੇ ਮਹਾਰਾਜ ਭਾਈ ਦਿਆਲਾ ਜੀ ਦੀ ਇਹ ਗੱਲ ਨੂੰ ਮਹਾਰਾਜ ਜੀ ਮੁਸਕਰਾਏ ਹਨ।
ਗਹੇ ਬਾਹੂ ਗੁਰ ਹੱਥ ਦਬਾਏ,
ਮਹਾਰਾਜ ਕਹਿਣਗੇ ਆਓ ਭਾਈ ਦਿਆਲਾ ਜੀ ਥੋੜੇ ਹੋਰ ਨੇੜੇ ਆ ਜਾਓ। ਜਦੋਂ ਮਹਾਰਾਜ ਜੀ ਨੇ ਉਹਨਾਂ ਦੀ ਬਾਂਹ ਫੜ ਕੇ ਦਬਾਇਆ ਹੈ,
ਐਂਚਨ ਕੇਨ ਸ਼ਕਤ ਜੇ ਭਏ,
ਅੱਖੋ ਸਤਨਾਮ
ਵਾਹਿਗੁਰੂ।
ਗੁਰੂ ਪਾਤਸ਼ਾਹ ਨੇ ਜਿਵੇਂ ਹੱਥ ਫੜ ਕੇ ਹੱਥ ਦਬਾਉਂਦੇ ਨਾ ਸੀ, ਤੇ ਇਸ ਤਰ੍ਹਾਂ ਦਾ ਉਹਨਾਂ ਦਾ ਹੱਥ ਫੜ ਕੇ ਦਬਾਇਆ ਹੀ ਹੈ, ਤੇ ਸਾਰੀ ਸ਼ਕਤੀ ਉਹਨਾਂ ਦੇ ਆਪਣੇ ਵੱਲ ਖਿੱਚ ਲਈ ਮਹਾਰਾਜ ਜੀ ਨੇ। ਜਿਤਨੀ ਸ਼ਕਤੀ ਉਹ ਕਹਿੰਦੇ ਸਨ ਮਹਾਰਾਜ ਮੈਂ ਇਹ ਕਰ ਦਵਾਂ ਉਹ ਕਰ ਦਵਾਂ, ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਕੜਕਾ ਦੇਵਾਂ, ਤੈਸ਼ ਨੈਸ਼ ਕਰ ਦੇਵਾਂ ਇਹਨਾਂ ਤੁਰਕਾਂ ਦੇ ਮਹਿਲਾਂ ਨੂੰ, ਉਹ ਸਾਰੀ ਸ਼ਕਤੀ ਮਹਾਰਾਜ ਜੀ ਨੇ ਆਪਣੇ ਵੱਲ ਖਿੱਚ ਲਈ।
ਉੱਚੇ ਦੇਹੇ ਤਥਾ ਹੋਏ ਗਏ,
ਜਿਵੇਂ ਪਹਿਲਾਂ ਸਿੱਖ ਬਣਨ ਤੋਂ ਪਹਿਲਾਂ ਸਰੀਰ ਖਾਲੀ ਸੀ ਨਾ, ਅੰਦਰ ਕੁਛ ਨਹੀਂ ਸੀ, ਉਵੇਂ ਤੇਰੇ ਬਣ ਗਏ ਖਾਲਸਾ ਜੀ। ਭਾਈ ਦਿਆਲਾ ਜੀ ਦੇ ਅੰਦਰ ਹੁਣ ਕੋਈ ਸ਼ਕਤੀ ਨਹੀਂ ਹੈ, ਕੋਈ ਤਾਕਤ ਨਹੀਂ ਹੈ, ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਫਿਰ ਬਣ ਗਏ।
ਜਥਾ ਓਖ ਤੇ ਰਸ ਨਿਕਸਾਵੇ,
ਜਿਵੇਂ ਗੰਨੇ ਤੋਂ ਰਸ ਕੱਢ ਲੈਂਦੇ ਨਾ ਖਾਲਸਾ ਜੀ ਵੇਲਣੇ ਰਾਹੀਂ ਮਸ਼ੀਨਾਂ ਰਾਹੀਂ, ਇਸੇ ਤਰ੍ਹਾਂ ਪਿੱਛੇ ਫੋਕ ਰਹਿ ਜਾਂਦਾ ਹੈ, ਅੱਜ ਫੋਕ ਹੀ ਰਹਿ ਗਿਆ ਹੈ।
ਹੋਰ ਰਹੇ ਬਿਨ ਸਾਰ ਗਿਰਾਵੇ,
ਤੇ ਖਾਲਸਾ ਜੀ ਉਹ ਹੁਣ ਫੋਕ ਰਹਿ ਗਿਆ ਹੈ, ਰਸ ਖਤਮ ਹੋ ਗਿਆ ਹੈ।
ਸਾਰ ਲਖਿਓ ਮਨ ਮਾਹੀ,
ਤੇ ਇਸ ਤਰ੍ਹਾਂ ਜਦੋਂ ਭਾਈ ਦਿਆਲਾ ਜੀ ਨੇ ਜਾਣਿਆ ਵੀ ਹੁਣ ਤਤ ਖਤਮ ਹੋ ਗਿਆ ਹੈ,
ਪ੍ਰਥਮ ਸ਼ਕਤ ਉਰ ਪਇਤ ਨਾਹੀ,
ਜਿਹੜੀ ਪਹਿਲਾਂ ਸ਼ਕਤੀ ਸੀ ਹੁਣ ਹਿਰਦੇ ਵਿੱਚ ਉਹ ਸ਼ਕਤੀ ਨਹੀਂ ਹੈ।
ਚਾ ਤਾਪ ਕਰਤ ਦੁਖ ਪਾਵੇ,
ਉਸੇ ਵੇਲੇ ਭਾਈ ਸਾਹਿਬ ਨੂੰ ਸੋਝੀ ਹੋ ਗਈ ਕਿ ਮਹਾਰਾਜ ਇਹ ਭਾਣਾ ਤੁਸੀਂ ਵਰਤਾਉਣ ਵਾਲੇ ਹੋ, ਤੇ ਭਾਈ ਦਿਆਲਾ ਜੀ ਬਹੁਤ ਪਛਤਾਪ ਕਰਦੇ ਹਨ, ਆਪਣੇ ਮਨ ਵਿੱਚ ਸੋਚ ਰਹੇ ਹਨ
ਇਹ ਕਿਆ ਭਇਓ ਹਿਰਦਾ ਮੁਰਝਾਵੇ,
ਤੇ ਹਿਰਦਾ ਮੁਰਝਾ ਗਿਆ ਹੋ ਗਿਆ ਅੰਦਰ ਸੋਚਦੇ ਮਹਾਰਾਜ ਇਹ ਕੀ ਭਾਣਾ ਵਰਤਾਇਆ, ਇਹ ਖਿੰਨ ਵਿੱਚ ਆਪ ਜੀ ਨੇ ਕੀ ਕਰ ਦਿੱਤਾ ਹੈ ਪਾਤਸ਼ਾਹ, ਆਪ ਜੀ ਐਸੇ ਹੋ ਮਹਾਰਾਜ ਜੀ ਰੀਤੇ ਭਰੇ ਭਰੇ ਸਖਨਾਵੈ ਇਹ ਤਾਕੋ ਵਿਵਹਾਰੇ, ਜਿਹੜੇ ਰੀਤੇ ਖਾਲੀ ਹਨ ਉਹਨਾਂ ਨੂੰ ਆਪ ਜੀ ਭਰ ਦਿੰਦੇ ਹੋ ਸਾਰੀ ਸ਼ਕਤੀਆਂ ਨਾਲ, ਭਰੇ ਸਖਨਾਵੈ ਜਿਹੜੇ ਭਰੇ ਹੋਏ ਹਨ ਉਹਨੂੰ ਆਪ ਜੀ ਪਾਤਸ਼ਾਹ ਸੱਖਣੇ ਕਰ ਦਿੰਦੇ ਹੋ, ਖਾਲੀ ਕਰ ਦਿੰਦੇ ਹੋ ਮਹਾਰਾਜ, ਇਹ ਤੁਹਾਡਾ ਵਿਵਹਾਰ ਹੈ ਮਹਾਰਾਜ। ਭਾਈ ਦਿਆਲਾ ਜੀ ਨੇ ਜਦੋਂ ਆਪਣੇ ਮਨ ਵਿੱਚ ਇਹ ਸੋਚਿਆ ਹੈ,
ਸਤਿਗੁਰ ਕਹਿਓ ਕਰੋ ਜਿਮ ਹੋਵੇ,
ਤੇ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣਗੇ ਕਰੋ ਦਿਆਲਾ ਜੀ, ਗੁਰੂ ਗੁਰੂ ਕੇ ਪਿਆਰਿਓ ਜੋ ਕਰਨਾ ਹੈ ਹੁਣ ਕਰ ਲੋ,
ਕਰਾਵੋ ਪੁਰ ਜੇ ਵੱਡ ਦੂਵੇ,
ਜੇ ਤੁਹਾਡੇ ਚ ਇਤਨਾ ਜ਼ੋਰ ਹੈ ਇਤਨੀ ਤਾਕਤ ਹੈ, ਟਕਰਾ ਦੋ ਦਿੱਲੀ ਲਾਹੌਰ ਨੂੰ ਦੋਵਾਂ ਦੀ ਇੱਟ ਨਾਲ ਇੱਟ ਕੜਕਾ ਕੇ ਦੋਵਾਂ ਨੂੰ ਤਬਾਹ ਕਰ ਦੋ।
ਇਮ ਸੁਣ ਕੇ ਬੋਲਿਓ ਕਰ ਜੋਰ,
ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਜੋ ਸੁਣ ਕੇ ਭਾਈ ਦਿਆਲਾ ਜੀ ਨੇ ਦੋਵੇਂ ਹੱਥ ਜੋੜੇ ਤੇ ਬੇਨਤੀ ਕਰਨ ਲੱਗੇ ਹਨ,
ਦੇਨ ਦੇਖ ਤਿੰਨ ਮੁਖ ਓਰ,
ਤੇ ਭਾਈ ਸਾਹਿਬ ਦੇ ਨੇਤਰ ਨੀਵੇਂ ਹਨ, ਹੁਣ ਉੱਤੇ ਮੂੰਹ ਨੀ ਚੁੱਕਦੇ ਖਾਲਸਾ ਜੀ, ਹੱਥ ਜੁੜੇ ਹੋਏ ਤੇ ਮਹਾਰਾਜ ਜੀ ਵੱਲ ਫਿਰ ਬਖਸ਼ਿਸ਼ ਭਰੇ ਬਚਨ ਉਹਨਾਂ ਤੋਂ ਲੈਣ ਲਈ ਭਾਈ ਦਿਆਲਾ ਜੀ ਨੇ ਬੇਨਤੀ ਕੀਤੀ ਹੈ,
ਕਰਨ ਹਰਨ ਜਗ ਕੇ ਤੁਮ ਵਰਤਾ,
ਐ ਸਤਿਗੁਰੂ ਜੀ ਮੈਂ ਕੁਛ ਨਹੀਂ ਹਾਂ, ਤੁਸੀਂ ਮਹਾਰਾਜ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਕਰਤਾ ਹਰਤਾ ਧਰਤਾ ਹੋ ਪਾਤਸ਼ਾਹ, ਸਭ ਕੁਛ ਆਪ ਕਰਨ ਵਾਲੇ ਹੋ, ਮੇਰੇ ਚ ਕੋਈ ਸਮਰੱਥਾ ਨਹੀਂ ਮਹਾਰਾਜ, ਮੈਂ ਕੁਛ ਨਹੀਂ ਕਰ ਸਕਦਾ,
ਚਾਹੇ ਕਰੋ ਸਭ ਹਿੰਨ ਕੇ ਕਰਤਾ,
ਤੁਸੀਂ ਮਹਾਰਾਜ ਜੋ ਚਾਹੁੰਦੇ ਹੋ ਉਹ ਕਰ ਸਕਦੇ ਹੋ, ਤੁਸੀਂ ਸਭ ਦੇ ਕਰਤਾ ਹੋ ਮਹਾਰਾਜ, ਬਣਾਉਣ ਵਾਲੇ ਤੁਸੀਂ ਹੋ, ਜਿਹੜਾ ਕਰਤਾ ਮਾਲਕ ਹੁੰਦਾ ਉਹਦੀ ਮਰਜ਼ੀ ਹੈ, ਭਾਵੇਂ ਉਹ ਨਾਸ਼ ਕਰੇ ਭਾਵੇਂ ਕਿਸੇ ਨੂੰ ਰੱਖ ਲਵੇ, ਉਹਦੀ ਮਰਜ਼ੀ ਹੁੰਦੀ ਹੈ,
ਲਖੇ ਨ ਮਹਿਮਾ ਅਦਕ ਪ੍ਰਤਾਪਾ,
ਤੇ ਮਹਾਰਾਜ ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣੀ, ਤੁਹਾਡਾ ਪ੍ਰਤਾਪ ਨਹੀਂ ਜਾਣਿਆ ਪਾਤਸ਼ਾਹ, ਆਪ ਜੀ ਨੇ ਖਿੰਨ ਵਿੱਚ ਕੀ ਤੋਂ ਕੀ ਕਰ ਦਿੱਤਾ ਹੈ,
ਕਰਿਓ ਜਨਾਬਨ ਕੋ ਮੈਂ ਆਪਾ,
ਮਹਾਰਾਜ ਮੈਂ ਤੁਹਾਡੇ ਸਾਹਮਣੇ ਆਪਣਾ ਆਪਾ ਚਣਾ ਰਿਹਾ ਸੀ, ਕਿ ਸੂਰਜ ਦੇ ਸਾਹਮਣੇ ਕੋਈ ਜੁਗਨੂੰ ਆਖੇ ਇਹ ਜੁਗਨ ਸੂਰਜ ਪਿੱਛੇ ਹਟ ਜਾ, ਅੱਜ ਪ੍ਰਕਾਸ਼ ਮੈਂ ਕਰਾਂਗਾ, ਤੇ ਮਹਾਰਾਜ ਮੈਂ ਇਹੀ ਸੀ ਬਸ, ਮੈਂ ਤਾਂ ਜੁਗਨੂ ਵਾਂਗ ਮਹਾਰਾਜ ਬੜਾ ਆਪਣੇ ਆਪ ਨੂੰ ਟਪੋਸੀਆਂ ਮਾਰਦਾ ਪਿਆ ਸੀ, ਤੁਸੀਂ ਪਾਤਸ਼ਾਹ ਸੂਰਜ ਤੋਂ ਵੱਧ ਗਏ ਹੋ, ਤੁਹਾਡੀ ਮੈਂ ਬਰਾਬਰੀ ਕਰਨਾ ਚਾਹੁੰਦਾ ਹਾਂ, ਤੁਹਾਡੇ ਸਾਹਮਣੇ ਮਹਾਰਾਜ ਮੈਂ ਆਪਾ ਦਿਖਾਉਣਾ ਚਾਹੁੰਦਾ ਸੀ,
ਕਰੋ ਸਹਾਇ ਗੁਰੂ ਕੇ ਅਬੈ,
ਮਹਾਰਾਜ ਜੀ ਮੇਰੇ ਮਨ ਚ ਇਹੀ ਤਮੰਨਾ ਸੀ ਵੀ ਗੁਰੂ ਦੀ ਸਹਾਇਤਾ ਕਰਾਂ, ਗੁਰੂ ਦੀ ਸਹਾਇਤਾ ਕੌਣ ਕਰ ਸਕਦਾ ਮਹਾਰਾਜ, ਅਸੀਂ ਨਹੀਂ ਕਰ ਸਕਦੇ, ਤੁਸੀਂ ਸਾਡੀ ਸਹਾਇਤਾ ਕਰਨ ਵਾਲੇ ਹੋ,
ਤੁਰਕ ਜੇ ਦੁਖੇ ਸਭੈ,
ਮੇਰੇ ਮਨ ਵਿੱਚ ਇਹੀ ਅਹੰਕਾਰ ਸੀ, ਇਹ ਜਿਹੜੇ ਤੁਰਕ ਦੁਖੀ ਹਨ ਮਲੇਸ਼ ਬਿਰਤੀ ਵਾਲੇ ਸਭਨਾਂ ਨੂੰ ਮੈਂ ਨਾਸ਼ ਕਰ ਦਵਾਂ,
ਐਸੇ ਕਰੋ ਨਹੂ ਕੇ ਸੰਗ,
ਇਸ ਤਰ੍ਹਾਂ ਦਾ ਮਹਾਰਾਜ ਮੈਂ ਇਹਨਾਂ ਨਾਲ ਭਾਣਾ ਵਰਤਾਵਾਂ, ਜਿਹੜੇ ਇਹ ਤੁਹਾਨੂੰ ਦੁੱਖ ਦੇਣ ਵਾਲੇ ਹਨ ਸਭ ਨੂੰ ਖਤਮ ਕਰਦਾ, ਇਹੀ ਤਮੰਨਾ ਸੀ ਮੇਰੇ ਮਨ ਦੀ,
ਜੜ ਸਮੇਤ ਤਰ ਸਗਰੂ ਭੰਗ,
ਤੇ ਜੜ ਸਮੇਤ ਮੈਂ ਸਾਰਿਆਂ ਨੂੰ ਨਾਸ਼ ਕਰ ਦਵਾਂ, ਇਹੀ ਤਮੰਨਾ ਸੀ,
ਭਾਏ ਸ਼ਗਤ ਜਬ ਮੂਹ ਮੈਂ ਪਾਰੇ,
ਜਦੋਂ ਮਹਾਰਾਜ ਮੇਰੇ ਵਿੱਚ ਇਤਨੀ ਸ਼ਕਤੀ ਆ ਗਈ ਸੀ,
ਅਰਬ ਜਰਾਰਥ ਗਰਾ ਉਚਾਰੇ,
ਤੇ ਮਹਾਰਾਜ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਜਣਾਉਣ ਵਾਸਤੇ ਮੈਂ ਤੁਹਾਡੇ ਸਾਹਮਣੇ ਆਖਿਆ ਸੀ ਪਾਤਸ਼ਾਹ ਉਦੋਂ ਮੇਰਾ ਮਨ ਦਾ ਇਹੀ ਹੰਕਾਰ ਬੋਲਦਾ ਸੀ।
ਰਾਵਰ ਨੇ ਬਾਹੂ ਮਮ ਗਹੇ,
ਪਰ ਜਿਸ ਵੇਲੇ ਆਪ ਜੀ ਨੇ ਮੇਰੀ ਬਾਂਹ ਫੜੀ ਹੈ,
ਭਾਇਓ ਰੰਕ ਨਾ ਸ਼ਕਤ ਕਛ ਰਹੇ।
ਪਹਿਲਾਂ ਮੈਂ ਮਹਾਰਾਜ ਬਾਦਸ਼ਾਹ ਬਣ ਗਿਆ ਸੀ, ਹੁਣ ਮੈਂ ਭਿਖਾਰੀ ਬਣ ਗਿਆ ਹਾਂ। ਪਹਿਲੇ ਮਨ ਦਾ ਮੇਰੇ ਇਤਨਾ ਹੰਕਾਰ ਸੀ, ਮੈਂ ਇਹ ਕਰ ਦਵਾਂ ਉਹ ਕਰ ਦਵਾਂ, ਪਰ ਤੁਸੀਂ ਮੇਰੀ ਬਾਂਹ ਹੀ ਫੜੀ ਮਹਾਰਾਜ, ਹੁਣ ਮੈਂ ਭਿਖਾਰੀ ਬਣ ਗਿਆ ਹਾਂ, ਬਿਲਕੁਲ ਖਾਲੀ ਹੋ ਗਿਆ ਮਹਾਰਾਜ, ਕੋਈ ਸ਼ਕਤੀ ਮੇਰੇ ਅੰਦਰ ਨਹੀਂ ਰਹੀ।
ਅਕਲ ਬਨਾਸਿਓ ਜੋ ਮਮ ਦਾਪ,
ਤੇ ਜਿਹੜੇ ਮੇਰੇ ਮਨ ਦਾ ਦਾਪ ਕਹਿੰਦੇ ਅਹੰਕਾਰ, ਜਿਹੜਾ ਮੇਰੇ ਮਨ ਦਾ ਅਹੰਕਾਰ ਸੀ ਮਹਾਰਾਜ, ਆਪ ਜੀ ਨੇ ਸਭ ਨਾਸ਼ ਕਰ ਦਿੱਤਾ ਹੈ।
ਬਾਂਛਤ ਤਿਮ ਵਰਤੋ ਆਪ,
ਹੁਣ ਤੁਹਾਡੀ ਮਰਜ਼ੀ ਹੈ ਮਹਾਰਾਜ, ਜਿਵੇਂ ਤੁਹਾਡੀ ਤਮੰਨਾ ਹੈ ਉਵੇਂ ਕਰ ਲਓ ਮਹਾਰਾਜ। ਨਾਸ਼ ਕਰਨਾ ਇਹਨਾਂ ਦਾ ਨਾਸ਼ ਕਰ ਦਿਓ, ਬਚਾਉਣਾ ਹੈ ਬਚਾ ਲਓ ਇਹਨਾਂ ਦਾ, ਆਪ ਦੁੱਖ ਸਹਿਣ ਕਰਨਾ ਸਹਿਣ ਕਰ ਲਓ ਮਹਾਰਾਜ, ਜੇ ਭਾਣੇ ਵਿੱਚ ਰਹਿਣਾ ਹੈ ਇਹ ਵੀ ਤੁਹਾਡੀ ਤਮੰਨਾ ਹੈ।
ਧੀਰਜ ਸਹਿਤ ਗੰਭੀਰ ਉਦਾਰਾ,
ਤੇ ਤੁਸੀਂ ਮਹਾਰਾਜ ਧੀਰਜਵਾਨ ਹੋ, ਬਹੁਤ ਗੰਭੀਰ ਵਿਰਤੀ ਵਾਲੇ ਹੋ ਪਾਤਸ਼ਾਹ, ਆਪ ਰੱਬ ਸਰੂਪ ਹੋ।
ਕਵਨ ਲਖੇ ਵਿਪਰਾਜ ਤੁਮਾਰਾ,
ਤੇ ਮਹਾਰਾਜ ਅਸੀਂ ਬਚਾਰੇ ਤੁਹਾਡਾ ਅੰਤ ਕਿਵੇਂ ਪਾ ਲਵਾਂਗੇ, ਨਹੀਂ ਪਾ ਸਕਦੇ।
ਜੋ ਭਵਿੱਖਤ ਕਿਆ ਸੋ ਵਰਤਾਂਤ,
ਜੋ ਭਵਿੱਖਤ ਵਿੱਚ ਮਹਾਰਾਜ ਕੋਈ ਭਾਣਾ ਵਰਤਣਾ ਹੈ, ਉਹ ਆਪ ਜੀ ਹੀ ਵਰਤਾਉਣ ਵਾਲੇ ਹੋ।
ਕੋ ਜਾਣ ਸਕੈ ਅਸ ਭਾਂਤ,
ਤੇ ਸਤਿਗੁਰ ਜੀ ਇਸ ਤਰ੍ਹਾਂ ਦਾ ਭਾਣਾ ਕੋਈ ਜਾਣ ਨਹੀਂ ਸਕਦਾ ਕਿ ਜਿਹੜਾ ਭਾਣਾ ਤੁਸੀਂ ਵਰਤਾਉਣ ਵਾਲੇ ਹੋ, ਅੱਗੇ ਜੋ ਹੋਣ ਵਾਲਾ ਹੈ ਉਹ ਤੁਹਾਨੂੰ ਮਹਾਰਾਜ ਗਿਆਤ ਹੈ, ਤੁਸੀਂ ਜਾਣੀ ਜਾਣ ਪਰਮੇਸ਼ਰ ਸਰੂਪ ਹੋ।
ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ,
ਭਾਈ ਦਿਆਲਾ ਜੀ ਤੋਂ ਖਾਲਸਾ ਜੀ ਬੇਨਤੀਆਂ ਭਰੇ ਬਚਨ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ
ਇਨ ਜਨਾਵਨ ਤਿਸ ਕੋ ਭਨ
ਕੇ, ਉਹਨਾਂ ਨੂੰ ਹੁਣ ਮਹਾਰਾਜ ਗਿਆਨ ਦੇਣ ਲੱਗੇ ਹਨ। ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਇਹ ਉਪਦੇਸ਼ ਦੇ ਰਹੇ ਹਨ।
ਸ਼ਰਧਾ ਤਾਰ ਸੰਗਤ ਆਇਓ,
ਐ ਗੁਰੂ ਕੇ ਸਿੱਖਾ ਤੁਸੀਂ ਪੰਜ ਸਿੱਖ ਸਾਡੇ ਪਿਆਰੇ ਹੋ, ਤੇ ਸ਼ਰਧਾ ਧਾਰ ਕੇ ਸਾਡੇ ਨਾਲ ਆਏ ਹੋ। ਸਿਰ ਅਨੰਦਪੁਰ ਸਾਹਿਬ ਤੋਂ ਇਤਨੀ ਦੂਰੋਂ ਚੱਲ ਕੇ ਆਏ ਹੋ, ਪਿੰਡ ਪਿੰਡ ਸ਼ਹਿਰ ਸ਼ਹਿਰ ਹੁੰਦੇ ਹੋਏ ਹੁਣ ਇੱਥੇ ਪਹੁੰਚੇ ਹੋ।
ਸਿੱਖੇ ਧਰਮ ਭਲੇ ਨਿਭਾਇਓ,
ਤੁਸੀਂ ਸਿੱਖੀ ਦਾ ਧਰਮ ਨਿਭਾਇਆ ਹੈ, ਬਚਪਨ ਤੋਂ ਸਿੱਖ ਸਜੇ ਹੋ, ਗੁਰੂ ਕੇ ਪਿਆਰੇ ਬਣੇ ਹੋ, ਨਾਮ ਬਾਣੀ ਦਾ ਜਾਪ ਕਰਦੇ ਰਹੇ ਹੋ।
ਤੁਰਕਨ ਕੋ ਹੇਰ ਕੁਫੇਰ,
ਇਹਨਾਂ ਤੁਰਕਾਂ ਦਾ ਕੁਫੇਰ ਵੇਖ ਕੇ, ਇਹਨਾਂ ਦੀ ਭੈੜੀ ਚਾਲ ਵੇਖ ਕੇ, ਇਹਨਾਂ ਮਲੇਸ਼ਾਂ ਦਾ ਜੀਵਨ ਵੇਖ ਕੇ ਤੁਹਾਡੇ ਵਿੱਚ ਵੀ ਬਦਲਾਵ ਆ ਗਿਆ ਹੈ।
ਮਨ ਮਹਿ ਗਿਣਤੇ ਗਿਣਤ ਬਡੇਰ,
ਤੁਸੀਂ ਇਹਨਾਂ ਦਾ ਗੁਫੇਰ ਵੇਖ ਕੇ ਮਨ ਵਿੱਚ ਬੜੀਆਂ ਸੋਚਾਂ ਕਰਦੇ ਹੋ ਕਿ ਮੈਂ ਇਹ ਕਰ ਦਵਾਂ ਉਹ ਕਰ ਦਵਾਂ।
ਸ਼ੰਕਾ ਕਰੇ ਹਮਾਰੇ ਮਾਹੇ,
ਐ ਗੁਰਸਿੱਖਾ ਤੂੰ ਸਾਡੇ ਉੱਤੇ ਸ਼ੰਕਾ ਕੀਤੀ ਹੈ, ਇਹਨਾਂ ਤੁਰਕਾਂ ਦਾ ਕੁਫੇਰ ਵੇਖ ਕੇ, ਭੈੜੀ ਚਾਲ ਵੇਖ ਕੇ, ਭੈੜੇ ਕਾਰਨਾਮੇ ਵੇਖ ਕੇ ਤੂੰ ਸਾਡੇ ਉੱਤੇ ਸ਼ੰਕਾ ਕੀਤੀ ਹੈ।
ਇਹ ਸਮਰਥ ਹੈ ਕਹਿਦੋ ਨਾਹੀ,
ਤੇਰੇ ਮਨ ਦੀ ਇਹੀ ਸ਼ੰਕਾ ਸੀ, ਗੁਰੂ ਸਾਹਿਬ ਸਮਰੱਥ ਹਨ ਜਾਂ ਅਸਮਰੱਥ ਹਨ, ਵੀ ਇਹ ਤਾਂ ਸਾਰੀ ਧਰਤੀ ਦੇ ਮਾਲਕ ਇੱਥੇ ਦੁੱਖ ਸਹਿਣ ਕਰ ਰਹੇ ਹਨ, ਤੇਰੇ ਮਨ ਵਿੱਚ ਸ਼ੰਕਾ ਆ ਗਿਆ ਹੋਣਾ, ਜੇ ਸਮਰੱਥ ਨਹੀਂ ਤਾਂ ਹੀ ਦੁੱਖ ਸਹਿਣ ਕਰ ਰਹੇ ਹਨ, ਇਹ ਤੇਰੇ ਮਨ ਦਾ ਸ਼ੰਕਾ ਸੀ।
ਤੇ ਛੇਲਕ ਤੁਮ ਦਿਸ ਗੇਰੇ,
ਅਸੀਂ ਜਾਣ ਬੂਝ ਕੇ ਉਹ ਛਿੱਲੜ ਤੁਹਾਡੇ ਵੱਲ ਗੇਰੇ ਸਨ ਰਾਤ ਨੂੰ ਕਿ ਗੁਰੂ ਕੇ ਪਿਆਰੇ ਛਕਣਗੇ, ਇਹਨਾਂ ਦਾ ਸ਼ੰਕਾ ਦੂਰ ਕਰ ਦਈਏ, ਕੱਲ ਨੂੰ ਕੋਈ ਹੋਰ ਨਾ ਆਖੇ ਜੀ ਮੇਰੇ ਕੋਲ ਇਤਨੀ ਸ਼ਕਤੀ ਆ ਗਈ ਹੈ, ਇਤਨੀ ਬਾਣੀ ਪੜ੍ਹਦਾ ਵਾਂ, ਇਤਨਾ ਨਾਮ ਜਪਦਾ, ਇਤਨਾ ਅਭਿਆਸ ਕਰਦਾ, ਮੈਂ ਇਹ ਕਰ ਦਵਾਂ। ਨਹੀਂ ਭਾਈ, ਇਹ ਤੁਹਾਡੇ ਲਈ ਨਹੀਂ, ਇਹ ਸਾਰਿਆਂ ਲਈ ਹੈ। ਇਸ ਕਰਕੇ ਤੇਰੇ ਮਨ ਵਿੱਚ ਸ਼ੰਕਾ ਆ ਗਿਆ ਸੀ ਕਿ ਮੈਂ ਇਤਨੀ ਸਮਰੱਥਾ ਦਾ ਮਾਲਕ ਹਾਂ ਕਿ ਮੈਂ ਇਹ ਕਰ ਦਵਾਂ। ਨਹੀਂ ਭਾਈ, ਤਾਂ ਹੀ ਅਸੀਂ ਜਾਣ ਬੁਝ ਕੇ ਉਹ ਛਿੱਲੜ ਤੁਹਾਡੇ ਵੱਲ ਗੇਰੇ ਸਨ।
ਮੈਂ ਕਬੇ ਆ ਗਏ ਊਖ ਨਾ ਹੇਰੇ।
ਦੱਸ ਭਾਈ ਤੂੰ ਪਹਿਲਾਂ ਕਦੀ ਗੰਨੇ ਵੇਖੇ ਨਹੀਂ? ਗੰਨੇ ਤਾਂ ਤੂੰ ਪਹਿਲਾਂ ਕਈ ਵਾਰੀ ਚੂਪੇ ਹੋਣੇ, ਵੇਖੇ ਹੋਣੇ, ਸਾਰਾ ਕਾਰੋਬਾਰ ਕੀਤਾ ਹੋਣਾ, ਤੇ ਅਸੀਂ ਜਾਣ ਬੁਝ ਕੇ ਅੱਜ ਰਾਤ ਵੇਲੇ ਗੰਨੇ ਦੇ ਛਿੱਲੜ ਤੇਰੇ ਵੱਲ ਗੇਰੇ ਹਨ। ਰਾਤ ਉਹਦਾ ਕੋਈ ਛਿੱਲੜ ਚੁੱਭਦਾ ਵੀ ਨਹੀਂ, ਪਰ ਸਾਡਾ ਇਹ ਭਾਣਾ ਆਪਣਾ ਸੀ, ਅਸੀਂ ਤੇਰੇ ਅੰਦਰੋਂ ਹੰਕਾਰ ਦੂਰ ਕਰਨਾ ਚਾਹੁੰਦੇ ਸੀ।
ਸਵਾਦ ਦੇਖ ਬੇ ਹਿਤ ਇਛ ਤਾਰੇ।
ਤੇਰੇ ਮਨ ਚ ਇਹ ਭਾਵਨਾ ਆ ਗਈ, ਦੇਖਾਂ ਸਵਾਦ ਕੀ ਹੈ ਇਹਨਾਂ ਦਾ, ਕਿ ਜਿਹੜੇ ਛਿੱਲੜ ਮਹਾਰਾਜ ਜੀ ਨੇ ਚੂਪੇ ਹਨ, ਗੰਨੇ ਦਾ ਰਸ ਚੂਪਿਆ ਹੈ, ਉਹਦੇ ਛਿੱਲੜ ਮੈਂ ਚੂਪ ਲਵਾਂ, ਤੇਰੇ ਮਨ ਚ ਇਹ ਭਾਵਨਾ ਸੀ।
ਮੁਖ ਮੈਂ ਪਾਏ ਉਚਿਸ਼ਟ ਹਮਾਰੇ।
ਜਦੋਂ ਤੂੰ ਸਾਡਾ ਇਹ ਸ਼ੀਤ ਪ੍ਰਸ਼ਾਦ, ਸ਼ੀਤ ਛਿੱਲੜ ਆਪਣੇ ਮੁਖ ਵਿਚ ਪਾਇਆ ਹੈ,
ਅਬ ਸ਼ਕਤੀ ਤੁਝ ਮੈਂ ਹੋਏ ਆਏ।
ਆ ਗੁਰਸਿੱਖਾ, ਉਹ ਸ਼ਕਤੀ ਸਾਰੀ ਤੇਰੇ ਵਿਚ ਆ ਗਈ। ਦੇਖ ਜਿਹਦਾ ਤੂੰ ਸ਼ੀਤ ਪ੍ਰਸ਼ਾਦ ਛਕਿਆ, ਉਹਨੇ ਮੁਖ ਤੋਂ ਥੱਲੇ ਗੇਰੇ, ਤੇਰੇ ਵਿਚ ਅਲੇ ਛਿੱਲੜ ਚੂਪ ਕੇ ਹੀ, ਜਿਹਦੇ ਚ ਹੈ ਕੁਝ ਨਹੀਂ ਹੈ, ਕੱਲਾ ਫੋਕ ਹੀ ਰਹਿ ਗਿਆ ਹੈ, ਉਹ ਤੂੰ ਛੱਕ ਕੇ ਇਤਨੀ ਸ਼ਕਤੀ ਦਾ ਮਾਲਕ ਬਣ ਗਿਆ ਹੈ।
ਚਾਹਤ ਜੋ ਤੋ ਅਬ ਹੈ ਦਿਖ ਰਾਏ।
ਤੇ ਜੋ ਤੂੰ ਚਾਹੁੰਦਾ ਸੀ ਮੈਂ ਇਹ ਕਰ ਦਵਾਂ, ਇਹ ਕਰ ਦਵਾਂ, ਤੂੰ ਇਹੀ ਸ਼ਕਤੀ ਸਾਨੂੰ ਵਿਖਾਉਣਾ ਚਾਹੁੰਦਾ ਸੀ।
ਜਿਸ ਸਮੁੰਦਰ ਤੇ ਜਲ ਕਨ ਪਾਵੇ।
ਪਰ ਇਹ ਦੱਸ ਪਹਿਲਾਂ, ਜਿਸ ਸਮੁੰਦਰ ਚੋ ਤੂੰ ਬੂੰਦ ਲਈ ਹੈ, ਉਹ ਸਮੁੰਦਰ ਕਿਤਨਾ ਵੱਡਾ ਹੋਵੇਗਾ? ਤੇਰੇ ਚ ਇਤਨੀ ਤਾਕਤ ਇੱਕ ਬੂੰਦ ਵਾਂਗ ਆਈ ਹੈ ਨਾ, ਇਹ ਬੂੰਦ ਹੈ ਇੱਕ ਬਸ, ਜ਼ਿਆਦਾ ਨਹੀਂ ਹੈ ਜੇ। ਤੇ ਜਿਸ ਸਮੁੰਦਰ ਵਿੱਚੋਂ ਇਤਨੀ ਤਾਕਤ ਆਈ ਹੈ, ਇੱਕ ਬੂੰਦ ਨਿਕਲ ਕੇ ਬਾਹਰ ਆਈ ਸੀ, ਉਹ ਸਮੁੰਦਰ ਚ ਕਿਤਨੀ ਸਮਰੱਥਾ ਹੋਵੇਗੀ, ਇਹ ਤਾਂ ਜਾਣ ਲੈ।
ਹੁਣ ਤਿਸਿਆ ਗਏ ਗਰਭ ਜਨਾਵੈ।
ਤੇ ਫਿਰ ਤੂੰ ਸਮੁੰਦਰ ਅੱਗੇ ਕਹਿੰਦਾ, ਐ ਸਮੁੰਦਰ ਮੈਂ ਇਹ ਕਰ ਦਵਾਂਗਾ, ਉਹ ਕਰ ਦਵਾਂਗਾ, ਤੇਰੇ ਵਿੱਚ ਕੁਛ ਨਹੀਂ। ਨਾ ਭਾਈ, ਐਵੇਂ ਨਹੀਂ ਕਰੀਦਾ। ਇੱਕ ਬੂੰਦ ਸਮੁੰਦਰ ਨੂੰ ਆਖੇ, ਐ ਸਮੁੰਦਰ ਪਿੱਛੇ ਹਟ ਜਾ, ਹੁਣ ਮੈਂ ਇਹ ਕਰ ਦਵਾਂਗਾ, ਤੇ ਅਸੀਂ ਸਮੁੰਦਰ ਵਾਂਗ। ਹਾਂ, ਇਹ ਰੱਬ ਰੂਪ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸਾਡੇ ਉੱਤੇ, ਸਾਨੂੰ ਸਮੁੰਦਰ ਵਾਂਗ ਸਮਰੱਥਾ ਬਖਸ਼ਿਸ਼ ਕੀਤੀ ਹੈ, ਤੇ ਤੂੰ ਬੂੰਦ ਵਾਂਗ ਇੱਕ ਰਸ ਲੈ ਕੇ ਆਪਣੇ ਆਪ ਦੇ ਇਤਨਾ ਗੁਮਾਨ ਕਰਦਾ ਹੈ।
ਆਪਣੇ ਆਪ ਕੋ ਕਰਹਿ ਬਖਾਨਾ।
ਤੂੰ ਕਹਿੰਦਾ ਬਸ ਮੇਰੇ ਵਰਗਾ ਹੋਰ ਕੋਈ ਨਹੀਂ, ਮੈਂ ਜੋ ਹਾਂ ਬਸ ਮੈਂ ਹੀ ਹਾਂ।
ਜਿਸ ਤੇ ਲੈਨਸ ਤਿਸ ਨਹਿ ਜਾਨ।
ਦੱਸ ਇਹ ਜਿਸ ਤੋਂ ਤੂੰ ਇਹ ਸਵਾਦ ਲਿਆ ਹੈ, ਇਹ ਸਮਰੱਥਾ ਲਈ ਹੈ, ਇਹ ਤਾਕਤ ਲਈ ਹੈ, ਉਹਨੂੰ ਜਾਣਦਾ ਹੀ ਨਹੀਂ, ਉਹਨਾਂ ਵਿੱਚ ਕੀ ਹੋਵੇਗਾ ਤੂੰ ਇਹ ਜਾਣਿਆ ਹੀ ਨਹੀਂ।
ਸੇਵਾ ਕਰ ਪੀ ਤੁਜ ਮਾਹੀ।
ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਕੋਲ ਇਤਨੀ ਸਮਰੱਥਾ ਆਈ ਹੈ, ਤੂੰ ਵੀ ਗੁਰੂ ਕਾ ਪਿਆਰਾ, ਇਤਨੀ ਸਮਰੱਥਾ ਦਾ ਮਾਲਕ ਬਣ ਗਿਆ ਹੈ।
ਉਹ ਕਿਆ ਇਮ ਕਰ ਸਕ ਹੈ ਨਾਹੀ।
ਦੱਸ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ, ਜਿਵੇਂ ਤੂੰ ਚਾਹੁੰਦਾ ਸੀ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਕੜਕਾ ਦੇਵਾਂ, ਉਹਨਾਂ ਦੇ ਇੱਕ ਬਚਨ ਹੋ ਜਾਣ ਨਾ ਤੇ ਕੀ ਹੋ ਜਾਏਗਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਤਨੀ ਸਮਰੱਥਾ ਹੈ ਪਰ ਉਹ ਕਰਦੇ ਕੁਛ ਨਹੀਂ ਹੈ। ਸਮੁੰਦਰ ਭਾਵ ਸਾਡੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ, ਇਤਨੀ ਸਮਰੱਥਾ ਹੈ ਤਾਂ ਵੀ ਅਸੀਂ ਚੁੱਪ ਬੈਠੇ ਹਾਂ, ਕਿਉਂਕਿ ਰੱਬ ਦਾ ਇਹੀ ਭਾਣਾ ਹੈ ਕਿ ਭਾਣੇ ਵਿੱਚ ਰਹਿਣਾ ਹੀ ਹਰ ਗੁਰੂ ਮਹਾਰਾਜ ਦੀ, ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ।
ਇਸ ਪ੍ਰਕਾਰ ਕੇ ਸ਼ੁੱਧ ਨਹਿ ਜਾਨੀ।
ਤੈਨੂੰ ਇਸ ਤਰ੍ਹਾਂ ਦੀ ਖਬਰ ਨਹੀਂ ਆਈ ਕਿ ਜਿਨ੍ਹਾਂ ਤੋਂ ਤੂੰ ਇਹ ਰਸ ਲਿਆ ਹੈ, ਇਹ ਛਿੱਲੜ ਚੂਪੇ ਹਨ, ਉਹਨਾਂ ਵਿੱਚ ਕੀ ਹੋਵੇਗਾ? ਤੂੰ ਇਹਨੂੰ ਜਾਣਿਆ ਹੀ ਨਹੀਂ, ਤੇਰੇ ਕੋਲ ਇਹ ਖਬਰ ਵੀ ਨਹੀਂ ਆਈ।
ਮੈਂ ਕਰਦੇ ਹੋ ਕਰਤਬ ਖਾਨੀ।
ਤੂੰ ਆਖਿਆ ਮੈਂ ਇਹ ਕਰ ਦੇਵਾਂਗਾ, ਮੈਂ ਉਹ ਕਰ ਦੇਵਾਂਗਾ, ਲੈ ਕਰ ਲੈ ਜੋ ਕਰਨਾ ਹੀ ਹੁਣ ਹੁਣ ਕਰਕੇ ਵਿਖਾ।
ਸਤਿਗੁਰ ਕਰਹਿ ਕਿਰਤ ਕੋ ਜੈਸੇ,
ਜਿਵੇਂ ਸਤਿਗੁਰ ਮਹਾਰਾਜ ਆਪਣੀ ਕਿਰਤ ਕਰਦੇ ਹਨ।
ਨਾ ਤਰਕ ਹੈ ਤਿਸ ਕਹੋ ਕੈਸੇ,
ਗੁਰਸਿੱਖ ਉਸ ਤੇ ਤਰਕ ਨਾ ਕਰੇ। ਜੇ ਗੁਰੂ ਕੋਈ ਭਾਣਾ ਵਰਤਾ ਦੇਵੇ, ਗੁਰੂ ਕੀ ਸੰਗ ਵਰਤਾ ਦੇਵੇ, ਤੇ ਸਿੱਖ ਉਸ ਤੇ ਤਰਕ ਨਾ ਕਰੇ।
ਪ੍ਰਸੰਨ ਵਰਤ ਹੈ ਅਨੁਸਾਰੇ,
ਤੇ ਉਹ ਗੁਰੂ ਕਾ ਪਿਆਰਾ ਗੁਰੂ ਅਨੁਸਾਰ ਰਵੇ, ਗੁਰੂ ਦੇ ਭਾਣੇ ਵਿਚ ਖੁਸ਼ ਰਵੇ।
ਉਹ ਸਿੱਖ ਸੁਖਦ ਮੋਖ ਅਧਿਕਾਰੇ,
ਜਿਹੜਾ ਇਸ ਤਰ੍ਹਾਂ ਭਾਣਾ ਮੰਨਣ ਵਾਲਾ ਗੁਰੂ ਕਾ ਪਿਆਰਾ ਹੈ ਨਾ, ਉਹ ਸੁਖੀ ਰਵੇਗਾ। ਉਹੀ ਮੇਰਾ ਪਿਆਰਾ ਹੈ, ਸੋ ਸਿੱਖ ਸਖਾ ਬੰਦਤ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ, ਉਹ ਚੋਟਾ ਹੀ ਖਾਵੇਗਾ। ਜਿਹੜਾ ਗੁਰੂ ਕੇ ਭਾਣੇ ਵਿੱਚ ਰਹੇਗਾ, ਉਹ ਸਾਨੂੰ ਪਿਆਰਾ ਹੈ, ਉਹ ਸੁਖ ਦੀ ਪ੍ਰਾਪਤੀ ਕਰੇਗਾ।
ਗੁਰ ਸਰਬੱਗ ਜਾਣ ਸਭ ਕਰੇ,
ਗੁਰੂ ਤਾਂ ਸਰਬੱਗਯ ਹਨ, ਉਹ ਜਾਣਦੇ ਹਨ। ਗੁਰੂ ਮਹਾਰਾਜ ਹਰ ਥਾਂ ਤੇ ਹਾਜ਼ਰ ਨਾਜ਼ਰ ਹਨ, ਸਭ ਕੁਝ ਜਾਣੀ ਜਾਣ ਹਨ। ਜੋ ਉਹਨਾਂ ਨੇ ਕਰਨਾ ਹੈ ਉਹ ਉਹੀ ਕਰ ਸਕਦੇ ਹਨ।
ਸਿੱਖੇ ਅਲਪੱਗ ਗਰਭ ਕਿਆ ਧਰੈ,
ਇੱਕ ਛੋਟਾ ਸਿੱਖ ਅਲਪੱਗ ਹੁੰਦਾ, ਤੁਛ ਬੁੱਧੀ ਵਾਲਾ, ਉਹ ਕੀ ਆਪਣੇ ਆਪ ਦੇ ਮਾਣ ਕਰੇ।
ਯਾ ਤੇ ਸਿਮਰੋ ਸ਼੍ਰੀ ਕਰਤਾਰਾ,
ਇਸ ਕਰਕੇ ਭਾਈ ਗੁਰਸਿੱਖਾ, ਯਾ ਤੇ ਸਿਮਰੋ ਸ਼੍ਰੀ ਕਰਤਾਰਾ, ਵਾਹਿਗੁਰੂ ਜਪਿਆ ਕਰ। ਬਸ ਕਰਤਾਰ ਦਾ ਭਜਨ ਕਰੀਏ, ਹੋਰ ਕੁਝ ਨਾ ਕਰੀਏ।
ਉਹ ਸਭ ਜੀਵਨ ਕੋ ਆਧਾਰ,
ਉਹੀ ਸਾਰੇ ਜੀਵਾਂ ਦਾ ਆਧਾਰ ਹੈ ਸਾਡਾ। ਉਹ ਜੋ ਕਰ ਰਹੇ ਅਸੀਂ ਵੀ ਉਹਦੇ ਭਾਣੇ ਵਿੱਚ ਹਾਂ। ਗੁਰੂ ਪਾਤਸ਼ਾਹ ਇੱਕੋ ਹੀ ਰੂਪ ਹਨ, ਪਰ ਫਿਰ ਵੀ ਆਪਣੇ ਆਪ ਨੂੰ ਨੀਵਾਂ ਜਣਾ ਰਹੇ ਹਨ ਮਹਾਰਾਜ। ਕੋਈ ਸਿੱਖ ਦੇ ਮਨ ਵਿੱਚ ਹੰਕਾਰ ਨਾ ਆ ਜਾਵੇ ਕਿ ਮੈਂ ਹੀ ਉਹੀ ਰੂਪ ਹਾਂ। ਰੂਪ ਤਾਂ ਹੈ ਪਰ ਫਿਰ ਵੀ ਨੀਵਾਂ ਹੋ ਕੇ ਰਵੇ, ਇਹੀ ਪਾਤਸ਼ਾਹ ਕਹਿ ਰਹੇ ਹਨ।
ਸੁਣ ਸਿੱਖਿਆ ਨੇ ਬੰਧਨ ਠਾਨੀ,
ਇਹ ਸੁਣ ਕੇ ਭਾਈ ਦਿਆਲਾ ਜੀ ਨੇ ਮਹਾਰਾਜ ਨੂੰ ਮੱਥਾ ਟੇਕਿਆ ਹੈ।
ਤੁਮਰੀ ਗਤ ਮਿਤ ਤੁਮ ਪ੍ਰਭ ਜਾਣੀ,
ਮਹਾਰਾਜ ਤੁਹਾਡੀ ਗੱਤ ਤੁਸੀਂ ਜਾਣਦੇ ਹੋ, ਮਹਾਰਾਜ ਅਸੀਂ ਨੀ ਜਾਣ ਸਕਦੇ।
ਗੁਰ ਕੋ ਅਵਗਿਆ ਕਰਹਿ ਤੁਮਾਰੇ,
ਮਹਾਰਾਜ ਇਹ ਤੁਰਕ ਤੁਹਾਡੀ ਅਵਗਿਆ ਕਰ ਰਹੇ ਹਨ, ਤੁਹਾਡਾ ਅਨਾਦਰ ਕਰ ਰਹੇ ਹਨ।
ਹਮ ਤੇ ਨਾ ਜਾਤ ਸਹਾਰੇ,
ਮਹਾਰਾਜ ਉਹ ਸਾਡੇ ਤੋਂ ਸਹਾਰਿਆ ਨੀ ਗਿਆ।
ਯਾ ਤੇ ਤੁਮਰੇ ਨਿਕਟ ਬਖਾਨੀ,
ਤਾਂ ਮਹਾਰਾਜ ਇਸ ਜ਼ੁਬਾਨ ਤੋਂ ਇਹ ਘਰ ਵਾਲੇ ਬਚਨ ਤੁਹਾਡੇ ਹਜ਼ੂਰ ਹੋਏ ਸਨ।
ਸਿਮਹੋ ਪ੍ਰਭੂ ਹਮ ਬੁੱਧ ਅਨਜਾਨੀ,
ਐ ਮਹਾਰਾਜ ਹੁਣ ਕਿਰਪਾ ਕਰ ਦੋ, ਅਸੀਂ ਅਣਜਾਣ ਬੁੱਧੀ ਵਾਲੇ ਹਾਂ, ਤੁਛ ਬੁੱਧੀ ਵਾਲੇ ਹਾਂ ਪਾਤਸ਼ਾਹ, ਸਾਡਾ ਜਿਹੜਾ ਬਚਨ ਹੈ ਨਾ ਹੰਕਾਰ ਵਾਲਾ, ਇਹ ਮਾਫ ਕਰ ਦੋ ਮਹਾਰਾਜ। ਜਿਹੜੇ ਬਚਨ ਤੁਹਾਡੇ ਸਾਹਮਣੇ ਕੀਤੇ ਹਨ ਹੰਕਾਰ ਵਾਲੇ ਮਹਾਰਾਜ, ਇਹਨਾਂ ਪ੍ਰਥਾਏ ਖਿਮਾ ਕਰ ਦੋ ਜੀ।
ਹੋਰ ਨਾ ਕਰਹਿ ਕਬਹੇ ਉਚਾਰੇ,
ਤੇ ਅੱਜ ਤੋਂ ਬਾਅਦ ਮਹਾਰਾਜ ਇਹ ਬਚਨ ਨਹੀਂ ਕਵਾਂਗੇ, ਭਾਵੇਂ ਪਾਤਸ਼ਾਹ ਜੋ ਮਰਜ਼ੀ ਹੋ ਜਾਵੇ, ਆਰੇ ਨਾਲ ਚੀਰੇ ਜਾਈਏ, ਦੇਗਾਂ ਵਿੱਚ ਉਬਾਲੇ ਖਾ ਲਈਏ, ਰੂਈ ਵਿੱਚ ਲਪੇਟ ਕੇ ਮਹਾਰਾਜ ਸਾੜੇ ਜਾਈਏ, ਸ਼ਹੀਦ ਹੋ ਜਾਈਏ, ਪਰ ਅੱਜ ਤੋਂ ਬਾਅਦ ਇਹ ਬਚਨ ਨਹੀਂ ਕਵਾਂਗੇ।
ਜਿਮ ਭਾਵ ਹੈ ਕਿ ਜੈ ਤਿਮਕਾਰੇ,
ਜਿਵੇਂ ਮਹਾਰਾਜ ਤੁਹਾਨੂੰ ਭਾਉਂਦਾ ਹੈ ਉਸੇ ਤਰ੍ਹਾਂ ਕਾਰਜ ਕਰ ਲੋ ਜੀ।
ਇਸ ਪ੍ਰਕਾਰ ਸਿੱਖ ਕੋ ਸਮਝਾਏ,
ਇਸ ਤਰ੍ਹਾਂ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਦਿਆਲਾ ਜੀ ਨੂੰ ਤੇ ਸਾਰੇ ਸਿੱਖਾਂ ਨੂੰ ਇਹੀ ਸਮਝਾਇਆ ਹੈ।
ਗਮਨੇ ਗੁਰੂ ਗਿਆਨ ਗਤ ਦਾਏ,
ਐਸੇ ਗਿਆਨ ਗਤ ਦੇਣ ਵਾਲੇ ਭਾਵ ਮੁਕਤੀ ਦੇ ਦਾਤੇ, ਗਿਆਨ ਅੰਮ੍ਰਿਤ ਦੇ ਦਾਤੇ ਮਹਾਰਾਜ, फिर उन्हां तुरकां नाल जा रहे हन।
केतक चौकीदार सिपाही,
कई जड़े सिपाही चौकीदार आले दुआले हन।
चले संग गए आयुध पाहे,
ऐसे शस्त्रधारी चौकीदार शस्त्र लेके ओ नाल जा रहे हन।
हित तकराई के चह ओर,
सबना ने पूरी सावधानी की हुई है कि कोई संगत आके छुड़ा ना लवे महाराज नू, ए दौड़ ना जान, ए पंच छे हन, इस करके बड़ी तकराई नाल 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 जा रहे हन।
जात साथ दिखरावत जोर,
अपना जोर विखाउंदे हुए, अपना बल विखाउंदे हुए नाल जा रहे हन।
सने सने गमनत मग जात,
महाराज सहज सहज अगे जाई जा रहे हन।
कुछ सिख जिनके पछतात,
खालसा जी जड़े कुछ गुरु के प्यारे हन।
श्री सतगुर तब जाए पहुंचे,
महाराज ओ सिख पिछे पिछे आ रहे हन, कुछ संगतां दूरों दूरों वेख भी रही हन। इस तरह महाराज उन्हां पहरेदारां नाल चौकीदारां नाल कचहरी वल जा रहे हन।
दुर्ग तुरक पत के पित ऊचे,
जिथे ए तुरकां दा किला है, जिहदी दीवारां बड़ियां उचियां हन।
पुनः पौर मैं पए प्रवेखेश,
फिर जेड़ा मुख दरवाजा है महाराज उस वल जा रहे हन।
अरे सुबट गए शस्त्र अशेष,
जिथे दरवाजे ते बाहर शस्त्र धारी जोधे पहरेदार खड़े हन।
पौर बनोहर पाहन केरा,
ते बड़ा सोहना ओ गेट दरवाजा बनिया होया है, जिस ते बड़ी सोहनी मीनाकारी पत्थर उते मीनाकारी कीती हुई है।
शिल्पन चित्र विशाल उकेरा,
बड़े सोहने सोहने चित्र उथे खालसे फुल बूटे आदिक इस तरह दी मीनाकारी कीती हुई है।
बहुत देश के नर जह खरे,
उथे बहुत इलाकियां दे कोई किथों, कोई उड़ीसा तो, कोई बंगाल तो, कोई किथों, जेडे जेडे ओ नौकर खड़े हन, पहरेदार खड़े हन।
निज निज गर्ज अर्ज को करे,
ते कई अपनी बेनतियां करने वाले भी बाहर आए हन, अपनी गर्ज अपनी बेनती करने लई, अपनी अर्ज सुनाने लई, बादशाह तो कुछ लैण लई ओ भी बाहर खड़े हन।
ते उलंगत अंतर गए,
महाराज उन्हां पहरेदारां नाल उथो लंघ के अंदर वड़े हन।
जहां कचहरी दुष्टन किए,
जिथे महाराज इन्हां दुष्टां दी कचहरी है ना, उस विच महाराज ने प्रवेश कीता है।
संग सिख और चौकीदार,
ते नाल ए गुरु के प्यारे पंज सिख हन, ओ चौकीदार नाल नाल जा रहे हन।
देखत बड़े बड़े सरदार,
उथे सारे वड्डे वड्डे सरदार खान उमराव काजी मुल्ला महाराज जी वल वेख रहे हन।
हिंदू तुरक अनेक निहारे,
खालसज उथे कई हिंदू भी हन, कई तुरक हन, ओ सब महाराज जी वल वेख वेख के हैरान हो रहे हन।
अते अवगुण को कुछ ना विचारे,
पर धन गुरु तेग बहादुर महाराज किसे दा औगुण नहीं विचारदे। सतगुरु कहंदे सब रब दे पाणे विच हन, उन्हां दी एही दृष्टि है। ये दृष्टि विच एक है, ते महाराज उसे भाणे विच ही रह रहे हन।
श्री गुरु जब है कचहरी बरे,
जदो महाराज जी कचहरी विच अंदर बड़े हन।
चौंके तहा बिछावन करे,
ते बादशाह ने इशारा कीता चौंकी बिछाओ इना लई, ते फटाफट नौकर ने एक सेवादार ने ओ चौंकी अगे डाई है।
सुजनंद सावन उज्जल जहां,
उथे कढ़ाई वाला कपड़ा खालसा जो जिन मीनाकारी कीती बड़े सोहनी सोहनी कढ़ाई कीती है, ओ चौंकी दे उत्ते बिछाया है।
बैठे श्री सतगुरु जी तहा,
उथे महाराज जी चौंकी दे उत्ते उस कपड़े उत्ते महाराज जी आप बैठे हन।
अखलक चहरी पूरन पए,
सारी कचहरी भरी हुई खालसा जी, आले दुआले काजी मुल्ला बैठे हन, सारे उत्थे वेख रहे हन महाराज जी वल।
मुक्ता हीरन ते दुत नई,
उत्थे खालसा जी सारे पासे सोभा ही सोभा है बादशाह दी। हुण दिल्ली दा बादशाह पूरे हिंदुस्तान दा बादशाह आलमी बादशाह है, ते कितनी सोभा होवेगी, हीरे मोतियां नाल सारे पासे सोभा है, ते उस कचहरी विच हुण की वार्ता होवेगी बादशाह औरंगजेब दी अते धन गुरु तेग बहादुर महाराज दी। केड़े केड़े प्रश्न उत्तर होणगे खालसा जीओ, ते महाराज पै काहू को देत नह नह पैमानत आन, ना डरन वाले हन ना डराण वाले हन गुरु तेग बहादुर पातशाह, ते पातशाह किवें निरभउ होके बचन करनगे, ए वार्ता आप जी अगले प्रकरण में श्रवण करना जी।